दोहरा उत्तर अपर जे रह गए सतगुर सबन बताए सुन के जिनको हृदय में निश्चय तत् छिन आए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्या भागा वाले हो दीन दुनिया दे मालक सतगुरु धन धन श्री गुरु ग्रंथ साहिब सच्चे पातशाह दे पवित्र चरणा कमलां च संध्या वेले दे सजे हुए दवाना च हाजरियां भर के आप दे जीवन दियां घड़ियां और सवास गुरु लेखे ला के सफला कर रहे हो। पंथ दे वाली सरबंस दानी दे गुर तेग के धनी चिट्टियां बाजा वाले धन धन श्री गुरु गोबिंद सिंह साहब जी का पवित्र पावन इतिहास आप जी सरवण कर रहे हो। कलगीधर पातशाह जी महाराज जी कुछ सवालों का जवाब दे रहे ने। पहला कवियों को सवालों का जवाब पूछया, फिर सिखां ने बेनती की महाराज तुसी कृपा करके दसो सुपना क्यों आउंदा है, सुपना आउण दा की कारण है, रुख तो बिना बंदा क्यों बोलता है, चंद्रमा विच कलंक क्यों लगा हुआ है, चीते तो बिना बाद बंदा थुकदा क्यों है, दस्तार सिर तो उतार के गोड्यां ते क्यों रखी जाती है, तंबाकू नू क्यों नहीं छूना, उनू मलन क्यों किया है। इन्हां सवालां दे जवाब सतगुरु गुरु कलगीधर ने दिते ने और दसम पिता पातशाह जी महाराज जी ने तंबाकू बारे दस्या कि जगत झूठ इतनी भयानक है, राजे अजमेर शाह की लड़की की एक विथ्या एक ब्राह्मण की विथ्या गुरु साहब ने सुनाई कि कितना तपस्वी ब्राह्मण सी, हालांकि उन्हें यह पता नहीं सी कि इस हुक्के दे विच तंबाकू है, उन्हें तंबाकू का सेवन किया ते जितनी मंत्र शक्ति सी नाश हो गई और उस ब्राह्मण का जिहड़ा धर्म सी वह भ्रष्ट हो गया। सतगुरु जी ने इत्थों तक कहा कि तंबाकू सेवन करन वाले जिहड़े लोग ने तनक तंबाकू सेविया देव पितर छड़ जाहे, पानी तिसके हाथ का मदरा सम हवै जाए। कि तंबाकू सेवन करन वाले बंदे दे हाथ दा पानी भी शराब दे तुल है, उहदे हाथ दा पानी पी लिया जई शराब पी ली एक बराबर। ये सतगुरु जी ने बचन सुनाए ने, होर भी अगे प्रश्नोत्तर चल रहे ने, आओ सारी संगत मन विरतियां एकाग्र करिए और कलगीधर पातशाह दे पावन पवित्र बचन सरवण करिए। दशमेश पातशाह सरबंस दानी सतगुरां दे पावन चरणा दा ध्यान अपने हिरदयां च धारण करदे होए आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा उत्तर अपर जे रह गए ਸਤਿਗੁਰ ਸਭਨ ਬਤਾਏ।
ਹੋਰ ਜਿਹੜੇ ਉੱਤਰ ਰਹਿ ਗਏ ਸਨ ਸਵਾਲਾਂ ਦੇ, ਉਹ ਸਾਰੇ ਜਵਾਬ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਦੱਸੇ ਹਨ, ਦਿੱਤੇ ਹਨ।
ਸੁਣ ਕੈ ਜਿਨ ਕੋ ਹਿਰਦੇ ਮੈਂ ਨਿਸ਼ਚੇ ਤਤ ਛਿਨ ਆਏ।
ਐਸੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਗੁਰੂ ਖਾਲਸਾ ਜੀ ਮਨ ਵਿੱਚ ਨਿਸ਼ਚਾ ਆ ਜਾਂਦਾ ਹੈ, ਮਨ ਵਿੱਚ ਭਰੋਸਾ ਆ ਜਾਂਦਾ ਹੈ। ਐਸੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਨੂੰ ਸੁਣਾਏ ਹਨ।
ਤਾਰਿ ਕਿਸ਼ੁਪ ਗੋਪਦ ਸੋਵਨ ਦੀਨਾ ਸ਼ਰਾਪ ਬਣਾਏ।
ਖਾਲਸਾ ਜੀ, ਜਿਹੜਾ ਇਹ ਤੰਬਾਕੂ ਹੈ, ਕਹਿੰਦੇ ਨੇ ਗਊ ਦੇ ਖੂਨ ਤੋਂ ਪੈਦਾ ਹੋਇਆ। ਇਹਦੇ ਬਾਰੇ ਇੱਕ ਮਿੱਥਿਆ ਸੁਣਾਈ ਜਾਂਦੀ, ਗੁਰੂ ਕਲਗੀਧਰ ਦੱਸ ਰਹੇ ਨੇ ਕਿ ਜਮਦਗਨ ਨਾਮ ਦਾ ਇੱਕ ਰਿਸ਼ੀ ਸੀ, ਇਹਦਾ ਸਾਂਡੂ ਸੀ ਸਹੰਸਰ ਬਾਹੂ। ਤੇ ਇੱਕ ਵਾਰ ਜਮਦਗਨ ਰਿਸ਼ੀ ਨੇ ਸਹੰਸਰ ਬਾਹੂ ਨੂੰ ਨਿਉਂਦਾ ਦਿੱਤਾ। ਸਹੰਸਰ ਬਾਹੂ ਰਾਜੇ ਨੂੰ ਬੜਾ ਹੰਕਾਰ ਸੀ ਕਿ ਮੇਰੇ ਕੋਲ ਇੰਨੀਆਂ ਫੌਜਾਂ ਨੇ, ਰਿਸ਼ੀ ਕੁਟੀਆ ਚ ਰਹਿੰਦਾ, ਮੈਨੂੰ ਕਿੱਥੇ ਰੋਟੀ ਖਵਾਏਗਾ, ਮੇਰੇ ਨਾਲ ਹਜ਼ਾਰਾਂ ਫੌਜਾਂ ਨੇ। ਕਹਿੰਦੇ ਜਮਦਗਨ ਰਿਸ਼ੀ ਨੇ ਸਵਰਗ ਦੇ ਵਿੱਚੋਂ ਜਿਹੜੀ ਕਾਮ ਧੇਨ ਗਊ ਹੈ ਉਹ ਮੰਗਾ ਲਈ ਔਰ ਸਾਰਿਆਂ ਨੂੰ ਭੋਜਨ ਚਕਾਇਆ। ਜਦੋਂ ਸਹੰਸਰ ਬਾਹੂ ਨੇ ਪੁੱਛਿਆ ਵੀ ਤੇਰੇ ਕੋਲ ਇੰਨਾ ਇੱਕ ਨਿੱਕੀ ਜਿਹੀ ਝੁੱਗੀ ਵਿੱਚ ਇੰਨਾ ਕੁਝ ਕਿੱਥੋਂ ਆ ਗਿਆ, ਵੇਖਿਆ ਤੇ ਉਹਨੇ ਉਹ ਕਾਮ ਧੇਨ ਗਊ ਵੇਖੀ। ਉਸ ਕਾਮ ਧੇਨ ਗਊ ਨੂੰ ਵੇਖ ਕੇ ਉਹਨੇ ਆਖਿਆ ਵੀ ਇਹ ਮੈਨੂੰ ਦੇ ਦੇ। ਸਹੰਸਰ ਬਾਹੂ ਨੇ ਲੋਭ ਕੀਤਾ, ਲਾਲਚ ਕੀਤਾ, ਤੇ ਜਮਦਗਨ ਰਿਸ਼ੀ ਨੇ ਉਸ ਕਾਮ ਧੇਨ ਗਊ ਆਕਾਸ਼ ਵਿੱਚ ਉਡਾ ਦਿੱਤੀ। ਤੋ ਸਹੰਸਰ ਬਾਹੂ ਨੇ ਜਦੋਂ ਤੀਰ ਮਾਰਿਆ ਤੇ ਉਹਦੇ ਪੈਰ ਦੇ ਖੁਰ ਦੇ ਵਿੱਚ ਤੀਰ ਵੱਜਾ ਗਊ ਦੇ, ਉਹਦੇ ਵਿੱਚੋਂ ਲਹੂ ਨਿਕਲ ਕੇ ਜ਼ਮੀਨ ਤੇ ਡਿੱਗਾ, ਉਹਦੇ ਵਿੱਚੋਂ ਇਹ ਤੰਬਾਕੂ ਦੀ ਬੂਟੀ ਪੈਦਾ ਹੋਈ। ਇਸ ਕਰਕੇ ਵੀ ਇਹਨੂੰ ਮਾੜਾ ਸਮਝਿਆ ਜਾਂਦਾ, ਪਵਿੱਤਰ ਸਮਝਿਆ ਜਾਂਦਾ। ਚਲੋ ਇਹ ਤਾਂ ਪੁਰਾਣਕ ਖਿਆਣ ਨੇ, ਹੁਣ ਤਾਂ ਅੱਜ ਕੱਲ੍ਹ ਸਾਇੰਸ ਦੇ ਵਿੱਚ ਥਾਂ ਥਾਂ ਤੇ ਡਾਕਟਰ ਵੀ ਇਹੀ ਲਿਖ ਕੇ ਟੀਵੀਆਂ ਦੇ ਉੱਤੇ ਵੀ ਇਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਹੜਾ ਤੰਬਾਕੂ ਹੈ ਇਹ ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਨੂੰ ਸੱਦਦਾ ਹੈ। ਬੜੇ ਬੜੇ ਭਿਆਨਕ ਕੈਂਸਰ ਦੇ ਰੋਗ, ਇੱਥੋਂ ਤੱਕ ਮੂੰਹ ਗਲ ਜਾਂਦਾ ਹੈ ਇਸ ਤੰਬਾਕੂ ਦੇ ਸੇਵਨ ਦੇ ਨਾਲ, ਗਲਾ ਗਲ ਜਾਂਦਾ ਹੈ, ਇਤਨਾ ਭਿਆਨਕ ਰੋਗ ਪੈਦਾ ਹੋ ਜਾਂਦਾ ਹੈ। ਸਿਹਤ ਲਈ ਵੀ ਨੁਕਸਾਨਦਾਈ ਹੈ, ਸਮਾਜ ਲਈ ਵੀ ਨੁਕਸਾਨਦਾਈ ਹੈ। ਵੀ ਇਹਨੂੰ ਮੂੰਹ ਵਿੱਚ ਪਾ ਕੇ ਬੰਦਾ ਥਾਂ ਥਾਂ ਤੇ ਥੁੱਕਦਾ ਰਹਿੰਦਾ, ਪਵਿੱਤਰਤਾ ਫੈਲਾਉਂਦਾ। ਤੋ ਕਹਿੰਦੇ ਉਸ ਵਕਤ ਰਿਸ਼ੀ ਨੇ ਇਹ ਸਰਾਪ ਦਿੱਤਾ ਸੀ, ਜਿਸ ਵੇਲੇ ਇਹ ਗਊ ਦੇ ਪੈਰਾਂ ਦੇ ਵਿੱਚੋਂ ਜਿਹੜਾ ਇਹ ਪੈਦਾ ਹੋਇਆ ਤੰਬਾਕੂ, ਮਰਨ ਸਮੇਂ ਉਹਨੇ ਸਰਾਪ ਦਿੱਤਾ ਸੀ, ਕਿਹਾ ਸੀ
ਮਰਨ ਕਾਲ ਨਭ ਸ਼ਬਦ ਹੋਏ ਗੋ ਕਰਨੀ ਤਜ ਜਾਏ।
ਮਰਨ ਸਮੇਂ, ਕਿਉਂਕਿ ਬਾਅਦ ਵਿੱਚ ਜਮਦਗਨ ਰਿਸ਼ੀ ਨੂੰ ਉਹਨੇ ਮਾਰ ਦਿੱਤਾ ਸਹੰਸਰ ਬਾਹੂ ਨੇ ਵੀ ਤੂੰ ਮੇਰਾ ਕਿਹਾ ਨਹੀਂ ਮੰਨਿਆ, ਤੇ ਮਰਨ ਵੇਲੇ ਉਹਨੇ ਸਰਾਪ ਦਿੱਤਾ ਸੀ ਵੀ ਗਊ ਦੇ ਪੈਰ ਵਿੱਚੋਂ ਪੈਦਾ ਹੋਇਆ ਜਿਹੜਾ ਇਹ ਤੰਬਾਕੂ ਹੈ, ਜਿਹੜਾ ਵੀ ਇਸ ਤੰਬਾਕੂ ਦਾ ਸੇਵਨ ਕਰੇਗਾ, ਇਸ ਤੰਬਾਕੂ ਦੀ ਵਰਤੋਂ ਕਰੇਗਾ, ਉਹਦੀ ਸਾਰੀ ਗਊ ਵੱਤ ਜਿਹੜੀ ਸ਼ੁਭ ਕਰਨੀ ਹੈ ਨਸ਼ਟ ਹੋ ਜਾਏਗੀ, ਉਹਦੇ ਜਿੰਨੇ ਵੀ ਚੰਗੇ ਸ਼ੁਭ ਕਰਮ ਨੇ ਉਹ ਨਸ਼ਟ ਹੋ ਜਾਣਗੇ। ਇਤਨੀ ਭਿਆਨਕ ਹੈ ਇਹ ਬੂਟੀ ਕਿ ਜਿਹੜਾ ਵੀ ਇਹਦਾ ਸੇਵਨ ਕਰੇਗਾ, ਜਿਹੜਾ ਵੀ ਇਹਨੂੰ ਖਾਏਗਾ ਜਾਂ ਇਹਦਾ ਕਿਸੇ ਵੀ ਪ੍ਰਕਾਰ ਨਾਲ ਸੇਵਨ ਕਰੇਗਾ, ਉਹਦੀ ਜਿੰਨੀ ਵੀ ਸ਼ੁਭ ਕਰਨੀ ਹੈ, ਜਿੰਨੇ ਵੀ ਚੰਗੇ ਕਰਮ ਨੇ, ਉਹ ਸਾਰੇ ਚੰਗੇ ਕਰਮਾਂ ਦਾ ਨਾਸ ਹੋ ਜਾਏਗਾ।
ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ।
ਜਿਹੜਾ ਇਹ ਤੰਬਾਕੂ ਹੈ ਇਹਦੇ ਪੈਰ ਦੇ ਵਿੱਚ ਦੁਨੀਆਂ ਦੇ ਸਾਰੇ ਪਾਪ ਆ ਕੇ ਵਸਦੇ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਹੜਾ ਤੰਬਾਕੂ ਖਾਂਦਾ ਹੈ ਦੁਨੀਆਂ ਦੇ ਸਾਰੇ ਪਾਪ ਉਹਨੂੰ ਆ ਕੇ ਚਿੰਬੜਦੇ ਨੇ, ਲੱਗਦੇ ਨੇ ਜਿਹੜਾ ਤੰਬਾਕੂ ਦਾ ਸੇਵਨ ਕਰਦਾ, ਦੁਨੀਆਂ ਦੇ ਸਾਰੇ ਪਾਪ ਉਹਨੂੰ ਆ ਕੇ ਲੱਗ ਜਾਂਦੇ ਨੇ। ਕਿਉਂਕਿ ਜਿਵੇਂ ਹਾਥੀ ਦੇ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ, ਕਹਿੰਦੇ ਸਿਆਣਿਆਂ ਦੀ ਕਹਾਵਤ ਹੈ ਨਾ, ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ, ਇਸੇ ਤਰ੍ਹਾਂ ਤੰਬਾਕੂ ਦੇ ਪੈਰ ਵਿੱਚ ਦੁਨੀਆਂ ਦੇ ਸਾਰੇ ਪਾਪ ਆ ਜਾਂਦੇ ਨੇ। ਇਹਦੇ ਪੈਰ ਦੇ ਵਿੱਚ ਦੁਨੀਆਂ ਦੇ ਜਿਤਨੇ ਪਾਪ ਨੇ ਉਹ ਸਾਰੇ ਪਾਪ ਵਸਦੇ ਹਨ।
ਸ਼੍ਰੋਤਾ ਬਕਤਾ ਕੋ ਲਗੈ ਕਬੇ ਨਾ ਪੂਜ ਕਰਾਂ।
ਇੱਥੋਂ ਤੱਕ ਕਿ ਜੇ ਕੋਈ ਬਕਤਾ ਬ੍ਰਾਹਮਣ ਤੰਬਾਕੂ ਦਾ ਸੇਵਨ ਕਰਦਾ, ਜੇ ਕੋਈ ਬ੍ਰਾਹਮਣ ਜਿਹੜਾ ਬੋਲਦਾ ਵਿਖਿਆਨ ਕਰਦਾ, ਵੇਦਾਂ ਦੀ ਕਥਾ ਕਰਦਾ, ਸ਼ਾਸਤਰਾਂ ਦੀ ਕਥਾ ਕਰਦਾ, पर नाल उह तंबाकू का सेवन करता है। बड़े सारे ब्राह्मण ऐसे ने जिहड़े पान आदि खांदे ने तंबाकू पा के, पाना का बीड़ा चबदे ने विच तंबाकू पाया हुंदा है। कहिंदे इहो जिहा जिहड़ा वक्ता जिहड़ा बोलदा है उहनूं तां पाप लगदा ही है ब्राह्मण नूं उस तंबाकू का, जिहड़ा सुणन वाला उहदे कोलों व्याख्यान सुणदा है कहिंदे उहनूं भी आ के सारे पाप लग जांदे हन। स्रोता वक्ता को लगा कबै ना पूंज करांज, इहो जे बंदे दी कहिंदे ब्राह्मण दी कदे भी पूजा ना करे। जिहड़ा ब्राह्मण इस प्रकार दा तंबाकू जिहड़ा जगत जूठ है इहदी वरतों करदा है, ਉਹ ਉਹਦਾ ਬੋਲਣ ਦਾ ਜਦੋਂ ਬੋਲਦਾ ਹੈ ਉਹ ਤਾਂ ਪਾਪੀ ਹੁੰਦਾ ਹੀ ਆ, ਜਿਹੜਾ ਸੁਣਨ ਵਾਲਾ ਉਹਦੇ ਕੋਲ ਕਥਾ ਸੁਣਦਾ ਹੈ ਉਹਨੂੰ ਵੀ ਕਹਿੰਦੇ ਪਾਪ ਆ ਕੇ ਚਿੰਬੜਦੇ ਨੇ। ਇਸ ਕਰਕੇ ਐਸੇ ਜਗਤ ਜੂਠ ਵਰਤਣ ਵਾਲੇ ਬ੍ਰਾਹਮਣ ਦੀ ਕਦੇ ਸੇਵਾ ਨਾ ਕਰੇ, ਉਹਦੀ ਕਦੇ ਪੂਜਾ ਨਾ ਕਰੇ।
ਅਨਿਆ ਦਿਆ ਏ ਵਿਦਿਆ ਕੁਖੈ ਸੋਭਾ ਦੀ ਜਗ ਮਾਏ।
ਫਿਰ ਖਾਲਸਾ ਜੀ, ਅਨ ਅਧਿਆਏ ਦਾ ਮਤਲਬ ਹੁੰਦਾ ਵੀ ਜਿਸ ਸਮੇਂ ਵਿਦਿਆ ਦੀ ਛੁੱਟੀ ਹੋਵੇ। ਅੱਜਕੱਲ੍ਹ ਤਾਂ ਜਿਵੇਂ ਐਤਵਾਰ ਦੀ ਛੁੱਟੀ ਕੀਤੀ ਜਾਂਦੀ ਹੈ ਸਕੂਲਾਂ ਵਿਦਿਆਲਾਂ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ, ਉਹਨਾਂ ਸਮਿਆਂ ਦੇ ਵਿੱਚ ਜਿਵੇਂ ਦੁਆਦਸ਼ੀ ਦੀ ਛੁੱਟੀ ਹੋ ਗਈ, ਕਿਹਾ ਸੀ ਨਾ ਵੀ ਦੁਆਦਸ਼ੀ ਵਾਲੇ ਦਿਨ ਕਥਾ ਦਾ ਮਹਾਤਮ ਕਿਉਂ ਨਹੀਂ ਹੁੰਦਾ, ਉਹਦਾ ਜਵਾਬ ਗੁਰੂ ਸਾਹਿਬ ਦੇ ਰਹੇ ਨੇ। ਕਹਿੰਦੇ ਵੀ ਉਹ ਅਨ ਅਧਿਆਏ ਛੁੱਟੀ ਦਾ ਦਿਨ ਰੱਖਣ ਕਰਕੇ ਇਹੋ ਜਿਹੇ ਦਿਨ ਬਣਾ ਦਿੱਤੇ ਗਏ, ਜਿਵੇਂ ਸਾਰ ਉਤਾਵਲੀ ਹੈ ਇੱਕ ਗ੍ਰੰਥ ਉਹਦੇ ਵਿੱਚ ਲਿਖਿਆ ਕਿ ਜੇ ਅਸ਼ਟਮੀ ਵਾਲੇ ਦਿਨ ਸਿੱਖ ਪੜ੍ਹੇ ਤਾਂ ਉਹਦੀ ਮ੍ਰਿਤੂ ਗੁਰੂ ਦੀ ਮੌਤ ਹੋ ਜਾਂਦੀ ਹੈ, ਅਤੇ ਇਸੇ ਤਰ੍ਹਾਂ ਉਹਨਾਂ ਦਿਨਾਂ ਦੇ ਉਹਨਾਂ ਨੇ ਤਰੀਕਾਂ ਰੱਖੀਆਂ ਹੋਈਆਂ ਵੀ ਇਸ ਤਿਥੀ ਵਾਲੇ ਦਿਨ ਨਹੀਂ ਪੜ੍ਹਨਾ, ਯਾਨੀ ਕਿ ਮਹੀਨੇ ਦੀਆਂ ਚਾਰ ਛੁੱਟੀਆਂ ਬਣਾਈਆਂ ਹੋਈਆਂ, ਤਾਂ ਜੋ ਉਹਨਾਂ ਛੁੱਟੀਆਂ ਦੇ ਵਿੱਚ ਜਿਹੜਾ ਵਿਦਿਆਰਥੀ ਪੜ੍ਹਨ ਵਾਲਾ ਹੈ ਉਹ ਆਪਣੇ ਸਰੀਰ ਦੀ ਕਿਰਿਆ ਸ਼ੁੱਧ ਕਰ ਸਕੇ, ਉਹਨੂੰ ਵੀ ਉਹਦੇ ਦਿਮਾਗ ਨੂੰ ਕੁਝ ਸਮੇਂ ਵਾਸਤੇ ਆਰਾਮ ਮਿਲ ਸਕੇ, ਜਾਂ ਜਿਹੜੀ ਵਿੱਦਿਆ ਉਹਨੇ ਪੜ੍ਹੀ ਹੈ ਪਹਿਲੇ ਦਿਨਾਂ ਵਿੱਚ ਛੁੱਟੀ ਵਾਲੇ ਦਿਨ ਉਹਦਾ ਅਭਿਆਸ ਕਰ ਸਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਇਹ ਬਣਾਇਆ ਗਿਆ ਸੀ ਕਿ ਦੁਆਦਸ਼ੀ ਵਾਲੇ ਦਿਨ ਕਥਾ ਦਾ ਮਹਾਤਮ ਨਹੀਂ ਹੁੰਦਾ। ਇਹ ਸਵਾਲ ਆਇਆ ਸੀ ਨਾ ਪਿੱਛੇ, ਆਪਾਂ ਪਰਸੋਂ ਸਰਵਣ ਕੀਤਾ ਸੀ ਕਿ ਦੁਆਦਸ਼ੀ ਵਾਲੇ ਦਿਨ ਕਥਾ ਦਾ ਮਹਾਤਮ ਕਿਉਂ ਨਹੀਂ ਹੁੰਦਾ ਸੁਣਨ ਕਥਨ ਕਰਨ ਦਾ, ਉਹ ਕਹਿੰਦੇ ਛੁੱਟੀ ਦਾ ਦਿਨ ਹੋਣ ਕਰਕੇ ਐਸਾ ਦੱਸਿਆ ਜਾਂਦਾ ਹੈ।
ਦਾਰਦ ਆਰ ਬਲ ਨਾਸ਼ ਹੋਏ ਆਪਦ ਇਹ ਉਹ ਆਏ।
ਜਿਹੜਾ ਛੁੱਟੀ ਵਾਲੇ ਦਿਨ ਵਿਦਿਆ ਪੜੇਗਾ ਭਾਵ ਹਰੀ ਦੀ ਕਥਾ ਕਰੇਗਾ ਉਹ ਜਗਤ ਵਿੱਚ ਝਗੜਾਲੂ ਬਣੇਗਾ, ਉਸ ਨੂੰ ਦਰਿੱਦਰ ਪਏਗਾ, ਉਹਦੀ ਉਮਰਾ ਨਾਸ਼ ਹੋਵੇਗੀ, ਇਹ ਤੋਂ ਉਹ ਭਾਵ ਸਾਰੀਆਂ ਆਪਦਾ ਉਸ ਨੂੰ ਪੈਣਗੀਆਂ। ਉਸ ਦਿਨ ਜਿਸ ਦਿਨ ਵਿਦਿਆ ਪੜ੍ਹਨ ਦਾ ਵਿਵਰਜਿਤ ਹੋਵੇ ਉਸ ਦਿਨ ਵਿਦਿਆ ਨਹੀਂ ਪੜ੍ਹਨੀ ਚਾਹੀਏ, ਇਸ ਕਰਕੇ ਦੁਆਦਸ਼ੀ ਵਾਲੇ ਦਿਨ ਕਥਾ ਰੋਕਣ ਕਥਾ ਨਾ ਕਰਨ ਦਾ ਹੁਕਮ ਹੈ।
ਰਜ ਨਾਰੀ ਤਿਆਗਨ ਬਣੇ ਤਜੇ ਰਾਂਡ ਕਾ ਭੋਗ।
ਇੱਥੋਂ ਤੱਕ ਉਹਨਾਂ ਸਵਾਲਾਂ ਦੇ ਜਵਾਬ ਆਏ ਨੇ ਜਿਹੜੇ ਸਵਾਲ ਕੀਤੇ ਸੀ। ਹੁਣ ਇੱਥੋਂ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਜੀ ਹੋਰ ਬਚਨ ਕਹਿ ਰਹੇ ਨੇ, ਰਿਤੂ ਵਾਲੀ ਜਿਹੜੀ ਇਸਤਰੀ ਹੈ ਉਹਦਾ ਤਿਆਗ ਕਰ ਦੇਵੇ। ਰਜ ਨਾਰੀ ਉਹਨੂੰ ਕਿਹਾ, ਰਿਤੂ ਨਾਰੀ ਜਿਹੜੀ ਹੈ ਉਹਦਾ ਤਿਆਗ ਵਰਣਨਾ ਉਚਿਤ ਹੈ। ਤਜਾ ਰਾਂਡ ਕਾ ਭੋਗ, ਜਿਹੜੀ ਵਿਭਚਾਰਣੀ ਵੇਸ਼ਿਆ ਇਸਤਰੀ ਹੈ ਉਹਨੂੰ ਗਮਨ ਕਰਨਾ ਕਹਿੰਦੇ ਉਹਦਾ ਵੀ ਤਿਆਗ ਜ਼ਰੂਰੀ ਹੈ, ਉਹਦਾ ਵੀ ਤਿਆਗ ਕਰਨਾ। ਵਿਭਚਾਰਣੀ ਇਸਤਰੀ ਜਿੱਥੇ ਤੁਹਾਡੇ ਤਨ ਨੂੰ ਅਨੇਕਾਂ ਪ੍ਰਕਾਰ ਦੇ ਰੋਗ ਲਾ ਸਕਦੀ ਹੈ, ਉੱਥੇ ਤੁਹਾਡੇ ਧਨ ਦੀ ਵੀ ਤੁਹਾਡੀ ਵਿਭੂਤੀ ਦੀ ਵੀ ਵੱਡੀ ਭਾਰੀ ਕੁੱਲ ਘਾਤਕ ਬਣ ਜਾਂਦੀ ਹੈ, ਉਹ ਪੈਸਾ ਵੀ ਖਤਮ ਕਰ ਦਿੰਦੀ ਹੈ, ਐਸ਼ਵਰਜ ਸੁਜਸ ਵਡਿਆਈ ਸਭ ਕੁਝ ਨਸ਼ਟ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ। ਇਸ ਕਰਕੇ ਵੇਸ਼ਿਆ ਦੀ ਜਿਹੜੀ ਰੱਤ ਹੈ, ਵੇਸ਼ਵਾ ਦੀ ਜਿਹੜੀ ਪ੍ਰੀਤ ਹੈ ਉਹ ਵੀ ਆਪਣੇ ਹਿਰਦੇ ਵਿੱਚ ਨਾ ਰੱਖੇ, ਯਾਨੀ ਕਿ ਵੇਸ਼ਿਆ ਦਾ ਸੰਗ ਨਾ ਕਰੇ।
ਬਿਨ ਵਿਆਹੀ ਅਨਰੁਚਿਤ੍ਰਿਆ ਤਿਆਗੇ ਕੁੱਲ ਹਰ ਰੋਗ।
ਬਿਨਾਂ ਵਿਆਹੀ ਯਾਨੀ ਕਿ ਜਿਹੜੀ ਤੁਸੀਂ ਧਰਮ ਦਾ ਅਰਧਾਂਗਣੀ ਨਹੀਂ ਬਣਾਈ, ਜਿਸ ਇਸਤਰੀ ਨੂੰ ਤੁਸੀਂ ਵਿਆਹ ਕਰਕੇ ਵਰਿਆ ਨਹੀਂ, ਉਸ ਇਸਤਰੀ ਦਾ ਸੰਗ ਵੀ ਨਹੀਂ ਬਣਦਾ। ਜਿਹੜੀ ਇਸਤਰੀ ਵੇਦ ਸ਼ਾਸਤਰ ਦੀ ਆਗਿਆ ਅਨੁਸਾਰ ਤੁਸੀਂ ਵਿਵਾਹਤਾ ਕੀਤੀ ਹੋਈ ਹੈ ਉਹ ਤੁਹਾਡੇ ਸਰੀਰ ਦਾ ਅੱਧਾ ਅੰਗ ਹੈ, ਪਰ ਜਿਹੜੀ ਇਸਤਰੀ ਵਿਆਹੀ ਨਹੀਂ ਗਈ ਕਹਿੰਦੇ ਉਹਦਾ ਸੰਗ ਤੁਹਾਡੇ ਲਈ ਵਿਵਰਜਿਤ ਹੈ, ਕਿਉਂਕਿ ਉਹ ਪਰ ਇਸਤਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਅਨਰੁਚ ਤੀਆ ਤ੍ਰਿਆ ਤਿਆਗੈ ਕੁੱਲ ਅਰ ਰੋਗ, ਕੁੱਲ ਆਪਣੀ ਕੁੱਲ ਦੀ ਜਿਹੜੀ ਇਸਤਰੀ ਹੈ ਉਹਦਾ ਵੀ ਤਿਆਗ ਬਣਦਾ ਹੈ, ਕਿ ਆਪਣੀ ਕੁੱਲ ਦੇ ਵਿੱਚ ਕਿਸੇ ਇਸਤਰੀ ਦੇ ਨਾਲ ਸ਼ਾਦੀ ਕਰਨ ਤੋਂ ਵੀ ਵਰਜਿਤ ਹੈ, ਕਿ ਆਪਣੀ ਕੁੱਲ ਦੀ ਕਿਸੇ ਇਸਤਰੀ ਨਾਲ ਸ਼ਾਦੀ ਤੱਕ ਨਹੀਂ ਕਰਨੀ, ਕਿਉਂਕਿ ਉਹਦੇ ਨਾਲ ਸੰਬੰਧ ਹੁੰਦਾ, ਰਿਸ਼ਤਾ ਹੁੰਦਾ। ਤੇ ਪੁਰਾਤਨ ਸਮਿਆਂ ਦੇ ਵਿੱਚ ਤਾਂ ਇੱਕ ਗੋਤਰ ਦੇ ਵਿੱਚ ਵੀ ਕਦੇ ਵਿਆਹ ਨਹੀਂ ਸੀ ਕਰਦੇ, ਦੂਸਰੇ ਗੋਤਰ ਨੂੰ ਲੱਭਿਆ ਕਰਦੇ ਸਨ ਕਿ ਸਾਡਾ ਗੋਤਰ ਹੈ, ਸਾਡਾ ਭਾਈਚਾਰਾ ਹੈ, ਏਦਾਂ ਦੀ ਬਿਰਤੀ ਵੀ ਹੁੰਦੀ ਸੀ। ਫਿਰ ਰੋਗ ਵਾਲੀ ਜਿਹੜੀ ਇਸਤਰੀ ਹੈ, ਰੋਗੀ ਹੈ, ਉਹਦਾ ਵੀ ਤਿਆਗ ਬਣਦਾ ਹੈ।
ਸੋਚ ਸ਼ੇਖ ਜਲ ਸੁੱਚ ਹੋਏ ਨਿਗੋਰੇ ਕਰ ਅਪਵਿੱਤ।
ਖਾਲਸਾ ਜੀ, ਜਿਵੇਂ ਸੋਚ ਕਰਨ ਤੋਂ ਬਾਅਦ ਜਿਹੜਾ ਜਲ ਵਧਦਾ ਹੈ, ਸੋਚ ਕਰਨ ਤੋਂ ਬਾਅਦ ਸਰੀਰ ਦੀ ਕਿਰਿਆ ਸੋਧਣ ਤੋਂ ਬਾਅਦ ਜਿਹੜਾ ਪਾਣੀ ਵਧਦਾ ਹੈ, ਉਹ ਪਾਣੀ ਅਪਵਿੱਤਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਨਿਗੋਰਾ ਹੈ, ਉਹ ਵੀ ਅਪਵਿੱਤਰ ਹੈ। ਮਹਾਰਾਜ ਜੀ ਦੇ ਬਚਨ ਨੇ, ਨਿਗੋਰੇ ਕਾ ਹੈ ਨਾਉਂ ਬੁਰਾ, ਜਿਹੜਾ ਨਿਗੋਰਾ ਹੈ ਉਹਦਾ ਤਾਂ ਨਾਮ ਹੀ ਬੁਰਾ ਹੈ, ਉਹ ਵੀ ਅਪਵਿੱਤਰ ਹੈ ਉਸੇ ਜਲ ਵਾਂਗੂ।
ਸਵਾਨ ਸੁਪਚ ਜੂਠਾ ਅਲਪ ਘੱਟ ਬੰਦਾ ਜਲ ਅਸਿਤ।
ਹਾਂ, ਕਿਸੇ ਕੁੱਤੇ ਦਾ ਜਿਹੜਾ ਜੂਠਾ ਪਾਣੀ ਹੈ, ਕੁੱਤੇ ਨੇ ਪੀ ਕੇ ਛੱਡ ਦਿੱਤਾ ਉਹ ਪਾਣੀ, ਉਹ ਵੀ ਅਸੁੱਚ ਹੈ। ਤੇ ਫਿਰ ਜਿਹੜਾ ਜਲ ਅਸਿੱਤ ਮੈਲਾ ਪਾਣੀ ਹੈ, ਮਲੀਨ ਹੈ, ਤੇ ਘਾੜੇ ਦੇ ਵਿੱਚ ਜਾਂ ਕਿਸੇ ਜਗ੍ਹਾ ਵਿੱਚ ਬੜੇ ਚਿਰ ਦਾ ਬਾਸੀ ਜਲ ਪਿਆ, ਇਕੱਠਾ ਕੀਤਾ ਹੋਇਆ ਪੁਰਾਣਾ, ਕਹਿੰਦੇ ਜਿਵੇਂ ਉਹ ਅਪਵਿੱਤਰ ਮੰਨੇ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਖਾਲਸਾ ਜੀ, ਜਿਹੜਾ ਜੀਵ, ਜਿਹੜਾ ਮਨੁੱਖ ਨਿਗੋਰਾ ਹੈ, ਉਹ ਵੀ ਅਪਵਿੱਤਰ ਮੰਨਿਆ ਜਾਂਦਾ ਹੈ।
ਐਸੇ ਵੇਦ ਪੁਰਾਨ ਸੁੱਚ ਸ਼ੰਕਰ ਮਲਨ ਨ ਜੋਗ।
ਫਿਰ ਕਹਿਣ ਲੱਗੇ ਕਿ ਭਾਈ, ਜਿਹੜੇ ਇਹੋ ਜਿਹੇ ਮਲਨ ਯੋਗ ਹਨ, ਭਾਵ ਜਿਹੜੇ ਤੰਬਾਕੂ ਦਾ ਸੇਵਨ ਕਰਨ ਵਾਲੇ ਨੇ, ਜਗਤ ਜੂਠ ਦੀ ਵਰਤੋਂ ਕਰਨ ਵਾਲੇ ਨੇ, ਉਹ ਮਲਨ ਹਨ, ਉਹ ਸ਼ੰਕਰ ਵਰਣ ਦੇ ਧਾਰਨੀ ਹਨ, ਉਹ ਕਿਸੇ ਵੀ ਸ਼ਾਸਤਰ ਜਾਂ ਵੇਦਾਂ ਦੇ ਜਾਂ ਪੁਰਾਣਾਂ ਦੇ ਅਧਿਕਾਰੀ ਨਹੀਂ ਹਨ, ਉਹ ਕੇਵਲ ਸ਼ੰਕਰ ਵਰਣ ਦੇ ਧਾਰਨੀ ਹਨ।
ਸ਼੍ਰੋਤਾ ਸੁਨ ਨਾਰਕ ਪਸ਼ੂ ਹਾਨ ਕੁਲੀਨੀ ਯੋਗ।
ਮਹਾਰਾਜ ਜੀ ਕਹਿੰਦੇ, ਹੇ ਸ਼੍ਰੋਤਾ ਸੁਣੋ, ਜਿਹੜਾ ਇਹੋ ਜਿਹਾ ਵਿਅਕਤੀ ਹੈ, ਜਗਤ ਜੂਠ ਦੀ ਵਰਤੋਂ ਕਰਨ ਵਾਲਾ, ਤੰਬਾਕੂ ਦੀ ਵਰਤੋਂ ਕਰਨ ਵਾਲਾ, ਉਹ ਪਸ਼ੂ ਹੈ, ਉਹ ਨਾਰਕੀ ਪਸ਼ੂ ਹੈ, ਨਰਕਾਂ ਵਿੱਚ ਡਿੱਗਣ ਵਾਲਾ ਪਸ਼ੂ ਹੈ, ਔਰ ਉਹ ਕੁੱਲ ਤੋਂ ਵਿਹੂਣਾ ਹੈ। ਭਾਵੇਂ ਉਹ ਚੰਗੀ ਕੁੱਲ ਵਾਲਾ ਵੀ ਹੋਵੇ ਨਾ, ਕਹਿੰਦੇ ਨੇ ਵੀ ਬ੍ਰਾਹਮਣ ਹੈ, ਇਹਦੀ ਬੜੀ ਉੱਚੀ ਕੁੱਲ ਹੈ, ਇਹ ਬ੍ਰਾਹਮਣ ਕੁੱਲ ਦਾ ਧਾਰਨੀ ਹੈ, ਪਰ ਜੇ ਉਹ ਤੰਬਾਕੂ ਦੀ ਵਰਤੋਂ ਕਰਦਾ ਤੇ ਕਹਿੰਦੇ ਚੰਗੀ ਕੁੱਲ ਹੋਣ ਦੇ ਬਾਵਜੂਦ ਵੀ ਮਾੜੀ ਕੁੱਲ ਦਾ ਧਾਰਨੀ ਹੈ, ਉਹ ਭੈੜੀ ਕੁੱਲ ਦਾ ਧਾਰਨੀ ਹੈ ਜਿਹੜਾ ਤੰਬਾਕੂ ਦੀ ਵਰਤੋਂ ਕਰਦਾ ਹੈ।
ਪੰਥ ਰਚਿਓ ਮੈਂ ਧਰਮ ਹਿਤ ਪੂਜਾ ਦਾਨ ਨਾ ਖਾਏ।
ਮਹਾਰਾਜ ਜੀ ਕਹਿੰਦੇ, ਗੁਰੂ ਖਾਲਸਾ ਜੀ, ਜਿਹੜਾ ਮੈਂ ਪੰਥ ਰਚਿਆ ਨਾ, ਖਾਲਸਾ ਸਹਿਜੇ ਰਚਿਓ ਖਾਲਸਾ, ਖਾਲਸੇ ਪੰਥ ਦੀ ਜਿਹੜੀ ਰਚਨਾ ਕੀਤੀ ਹੈ, ਇਹ ਪੰਥ ਮੈਂ ਧਰਮ ਵਾਸਤੇ ਰਚਿਆ ਹੈ, ਧਰਮ ਹਿੱਤ, ਧਰਮ ਦੀ ਸਥਾਪਨਾ ਵਾਸਤੇ ਮੈਂ ਖਾਲਸੇ ਪੰਥ ਦੀ ਸਾਜਣਾ ਕੀਤੀ ਹੈ, ਧਰਮ ਵਾਸਤੇ ਪੰਥ ਨੂੰ ਸਾਜਿਆ ਹੈ। ਪੂਜਾ ਦਾਨ ਨਾ ਖਾਏ, ਜਿਹੜਾ ਮੇਰਾ ਖਾਲਸਾ ਹੈ ਉਹ ਪੂਜਾ ਦਾ ਦਾਨ ਨਹੀਂ ਖਾਂਦਾ। ਭਾਈ ਮਨੀ ਸਿੰਘ ਸ਼ਹੀਦ ਨੇ ਗੁਰੂ ਕਲਗੀਧਰ ਜੀ ਨੂੰ ਪੁੱਛਿਆ ਸੀ, ਮਹਾਰਾਜ ਜੀ ਆਪ ਜੀ ਕਹਿੰਦੇ ਹੋ ਵੀ ਖਾਲਸਾ ਪੂਜਾ ਦਾ ਦਾਨ ਨਹੀਂ ਖਾਂਦਾ, ਪਰ ਜਿਹੜੇ ਸਾਡੇ ਵਰਗੇ ਗੁਰੂ ਘਰ ਦੇ ਗ੍ਰੰਥੀ ਨੇ, ਰਾਗੀ ਨੇ, ਢਾਡੀ ਨੇ, ਉਹਨਾਂ ਦੀ ਉਪਜੀਵਿਕਾ ਤਾਂ ਮਹਾਰਾਜ ਜੀ ਪੂਜਾ ਦੇ ਧਾਨ ਨਾਲ ਹੀ ਚੱਲਣੀ, ਉਹਨਾਂ ਦੀ ਰੋਜੀ ਰੋਟੀ ਤਾਂ ਉਸੇ ਤਰ੍ਹਾਂ ਹੀ ਚੱਲਣੀ ਹੈ, ਫਿਰ ਉਹਨਾਂ ਦੇ ਵਾਸਤੇ ਤਾਂ ਜ਼ਹਿਰ ਨਾ ਹੋਇਆ। ਤਾਂ ਕਲਗੀਧਰ ਜੀ ਨੇ ਬਚਨ ਕਹੇ ਸਨ, ਸਿੱਖਾਂ ਦੀ ਭਗਤ ਮਾਲਾ ਵਿੱਚ ਇਹ ਬਚਨ ਆਉਂਦੇ ਨੇ ਕਿ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ, ਭਾਈ ਮਨੀ ਸਿੰਘ ਜੀ, ਇਹ ਜਿਹੜਾ ਬਚਨ ਹੈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਨੇ, ਰਾਗੀ ਢਾਡੀ ਨੇ, ਪ੍ਰਚਾਰਕ ਨੇ, ਜਿਹੜੇ ਗੁਰੂ ਘਰ ਦਾ ਪ੍ਰਚਾਰ ਕਰ ਰਹੇ ਨੇ, ਉਹਨਾਂ ਵਾਸਤੇ ਪੂਜਾ ਦਾ ਧਾਨ ਮਾਫ ਹੈ, ਪਰ ਉਹ ਤਨ ਨਿਰਵਾਹ ਮਾਤਰ ਲੈਣ, ਜਿੰਨੇ ਕੁ ਵਿੱਚ ਉਹਨਾਂ ਦੇ ਸਰੀਰ ਦਾ ਔਰ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ, ਲੋਭੀ ਨਾ ਹੋਵੇ, ਲਾਲਚੀ ਨਾ ਹੋਵੇ। ਬਾਕੀ ਹੋਰਨਾਂ ਵਾਸਤੇ ਪੂਜਾ ਦਾ ਧਾਨ ਜਿਹੜਾ ਉਹ ਵਿਉਹ ਦੇ ਸਮਾਨ, ਜ਼ਹਿਰ ਦੇ ਸਮਾਨ, ਪਿੱਛੇ ਵੀ ਸਤਿਗੁਰੂ ਜੀ ਕਹਿ ਆਏ ਨੇ, ਜਦੋਂ ਸਤਲੁਜ ਦਰਿਆ ਵਿੱਚ ਸਾਰਾ ਖਜ਼ਾਨਾ ਮਹਾਰਾਜ ਜੀ ਨੇ ਭੇਟ ਕਰ ਦਿੱਤਾ, ਟੋਇਆ ਦਬਵਾ ਕੇ ਪਟਵਾ ਕੇ, ਇੱਥੇ ਵੀ ਕਹਿ ਰਹੇ ਨੇ ਜਿਹੜਾ ਮੇਰਾ ਪੰਥ ਹੈ ਉਹ ਪੂਜਾ ਦਾ ਦਾਨ ਨਹੀਂ ਖਾਂਦਾ, ਉਹ ਪੂਜਾ ਦਾ ਧਾਨ ਨਹੀਂ ਖਾਂਦਾ।
ਲੋਭ ਬੰਦ ਮਾਨਤ ਨਹੀਂ ਸ਼ੂਕਰ ਜੋ ਨਹੀਂ ਪਾਏ।
ਜਿਹੜਾ ਲੋਭ ਦੇ ਵਸ ਹੋ ਕੇ ਲੋਭ ਦੇ ਵੱਸ ਹੋ ਕੇ ਇਹ ਗੱਲ ਨੂੰ ਨਹੀਂ ਮੰਨਦਾ, ਸਿੱਖ ਧਰਮ ਦੀ ਮਰਿਆਦਾ ਨੂੰ, ਰਹਿਤ ਨੂੰ, ਰੀਤੀ ਨੂੰ ਨਹੀਂ ਮੰਨਦਾ, ਲਾਲਚੀ ਹੋ ਕੇ, ਲਾਲਚ ਵੱਸ ਹੋ ਕੇ ਐਸਾ ਕੰਮ ਕਰਦਾ ਹੈ। ਮਹਾਰਾਜ ਜੀ ਕਹਿੰਦੇ ਫਿਰ ਉਹ ਕੁੱਤੇ ਦੀ ਜੋਨੀ ਚ ਪੈਂਦਾ, ਸ਼ੂਕਰ, ਹਾਂ ਸੂਰ ਦੀ ਜੂਨੀ ਵਿੱਚ ਪੈਂਦਾ, ਸ਼ੂਕਰ ਜੋਨੀ ਪਾਏ, ਉਹਨੂੰ ਸ਼ੂਕਰ ਸੂਰ ਦੀ ਜੂਨ ਚ ਪਾਇਆ ਜਾਂਦਾ ਹੈ, ਜਿਹੜਾ ਲਾਲਚੀ ਬਣ ਕੇ, ਲੋਭੀ ਬਣ ਕੇ ਗੁਰੂ ਘਰ ਦੀ ਮਰਿਆਦਾ ਨੂੰ ਨਹੀਂ ਮੰਨਦਾ। ਜਿਹੜਾ ਪੂਜਾ ਦਾ ਧਾਨ ਲਾਲਚੀ ਬਣ ਕੇ ਖਾਂਦਾ ਨਾ, ਪੂਜਾ ਦਾ ਧਾਨ ਨਹੀਂ ਛੱਡਦਾ ਤੇ ਲਾਲਚੀ ਹੋ ਕੇ, ਲੋਭੀ ਹੋ ਕੇ ਪੂਜਾ ਦਾ ਧਾਨ ਖਾਂਦਾ, ਮਹਾਰਾਜ ਜੀ ਕਹਿੰਦੇ ਉਹ ਸ਼ੂਕਰ ਦੀ ਜੂਨ ਵਿੱਚ, ਸੂਰ ਦੀ ਜੂਨੀ ਵਿੱਚ ਪਾਇਆ ਜਾਂਦਾ ਹੈ।
ਦਿਵਸ ਰਹਿਣ ਗੁਰ ਚਰਨ ਭਜ, ਕੁਲ ਕੀ ਕਰ ਹੈ ਕਾਰ।
ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਭਾਈ, ਉਹ ਦਿਨ ਰਾਤ ਗੁਰੂ ਦੇ ਚਰਨਾਂ ਦਾ ਭਜਨ ਕਰੇ, ਦਿਨ ਰਾਤ। ਗੁਰੂ ਦੇ ਚਰਨ ਕਿਹੜੇ ਨੇ? ਚਿੱਤ ਚਰਨ ਨਾਮ, ਨਾਮ ਰੂਪੀ ਚਰਨ ਗੁਰੂ ਦੇ, ਦਿਨ ਰਾਤ ਉਹਨਾਂ ਚਰਨਾਂ ਦਾ ਭਜਨ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਹਰ ਵਕਤ ਨਾਮ ਦਾ ਭਜਨ ਕਰੇ, ਗੁਰੂ ਦੇ ਚਰਨਾਂ ਦਾ ਭਜਨ ਕਰੇ। ਔਰ ਕੁਲ ਕੀ ਕਰ ਹੈ ਕਾਰ, ਇਸ ਤਰ੍ਹਾਂ ਆਪਣੇ ਜਿਹੜੀ ਕੁਲ ਦੀ, ਪਰਿਵਾਰ ਦੀ ਕਾਰ ਹੈ ਉਹ ਵੀ ਕਰੇ, ਨਾਲ ਨਾਮ ਵੀ ਜਪੇ ਤੇ ਨਾਲ ਧਰਮ ਦੀ ਕਿਰਤ ਵੀ ਕਰੇ।
ਪਾਪ ਬਿਡਾਰੇ ਸਿੱਖ ਮਮ, ਸਾਖੀ ਸੁਣ ਉਪਕਾਰ।
ਇਸ ਤਰ੍ਹਾਂ ਕਰਨ ਵਾਲਾ ਜਿਹੜਾ ਸਿੱਖ ਹੈ ਉਹ ਆਪਣੇ ਪਾਪ ਬਿਡਾਰ ਲੈਂਦਾ, ਆਪਣੇ ਪਾਪਾਂ ਦਾ ਨਾਸ ਕਰ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਮੇਰੀ ਸਾਖੀ ਸਿੱਖਿਆ ਸੁਣ ਕੇ ਪਰ ਉਪਕਾਰ ਕਰਦਾ ਹੈ, ਉਹ ਆਪਣੇ ਹਿਰਦੇ ਵਿੱਚ ਪਰ ਉਪਕਾਰ ਦੀ ਬਿਰਤੀ ਰੱਖਦਾ ਹੈ।
ਖੰਡੇ ਕੀ ਪਾਹੁਲ ਜਿਨੋ, ਸੋ ਸ਼ਸਤਰਨ ਕੋ ਤਾਰ।
ਇਹਦਾ ਦੂਸਰਾ ਅਰਥ ਏਦਾਂ ਵੀ ਕਰਦੇ ਨੇ, ਮਮ ਸਾਖੀ ਸੁਣ ਉਪਕਾਰ, ਜਿਹੜਾ ਗੁਰੂ ਕਾ ਸਿੱਖ ਹੈ ਉਹ ਮੇਰੀ ਸਿੱਖਿਆ ਸੁਣ ਕੇ ਉਪਕਾਰ ਕਰਦਾ, ਜਾਂ ਮੇਰੀਆਂ ਉਪਕਾਰ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਸੁਣਦਾ। ਮੇਰਾ ਸਿੱਖ ਮੇਰੇ ਸਾਖੀਆਂ, ਉਪਕਾਰ ਦੀਆਂ ਜਿਹੜੀਆਂ ਸਾਖੀਆਂ ਨੇ ਉਹਨਾਂ ਸਾਖੀਆਂ ਨੂੰ ਸੁਣੇ, ਤੇ ਪਰ ਉਪਕਾਰ ਵਾਸਤੇ ਸਾਖੀਆਂ ਅੱਗੇ ਸੁਣਾਵੇ ਵੀ ਗੁਰੂ ਦੀਆਂ। ਸਾਖੀ ਸੁਣ ਉਪਕਾਰ, ਸੁਣ ਕੇ ਨਾ ਸਾਖੀ ਗੁਰੂ ਦੀ ਪਰ ਉਪਕਾਰ ਲਾ ਵਾਸਤੇ, ਫਿਰ ਅੱਗੇ ਵੀ ਸੁਣਾਵੇ ਗੁਰੂ ਕੀ ਸਾਖੀ, ਗੁਰੂ ਕੀ ਸਿੱਖਿਆ ਨੂੰ। ਖੰਡੇ ਕੀ ਪਾਹੁਲ ਜਿਨੋ, ਸੋ ਸ਼ਸਤਰਨ ਕੋ ਧਾਰ। ਮਹਾਰਾਜ ਜੀ ਕਹਿੰਦੇ ਜਿਸ ਸਿੰਘ ਨੇ ਖੰਡੇ ਦੀ ਪਾਹੁਲ ਛਕੀ ਹੈ, ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਪਾਤਸ਼ਾਹ ਕਹਿੰਦੇ ਉਹਦੇ ਵਾਸਤੇ ਜ਼ਰੂਰੀ ਹੈ ਉਹ ਸ਼ਸਤਰ ਧਾਰਨ ਕਰਕੇ ਰੱਖੇ। ਸੋ ਸ਼ਸਤਰਨ ਕੋ ਧਾਰ, ਉਹਦਾ ਕਰਮ ਹੈ ਉਹ ਸ਼ਸਤਰ ਧਾਰਨ ਕਰਕੇ ਰੱਖੇ, ਕਿਉਂਕਿ ਖੰਡੇ ਦੀ ਪੌਲ ਛਕਣ ਦਾ ਮਤਲਬ ਵੀ ਇਹ ਹੈ ਕਿ ਸ਼ਸਤਰ ਧਾਰਨ ਕਰਨੇ ਨੇ। ਸ਼ਸਤਰਧਾਰੀ ਮਹਾਰਾਜ ਜੀ ਨੇ ਸ਼ਸਤਰਧਾਰੀ ਪੰਥ ਦੀ ਸਾਜਣਾ ਕੀਤੀ, ਜਦੋਂ ਪੰਜ ਸਿੰਘਾਂ ਨੂੰ ਬਾਟੇ ਖੰਡੇ ਦਾ ਅੰਮ੍ਰਿਤ ਛਕਾਇਆ ਤੇ ਸਤਿਗੁਰਾਂ ਨੇ ਤਿੰਨਾਂ ਨੂੰ ਗਾਤਰੇ 3.5 ਫੁੱਟੀ ਭਗਉਤੀਆਂ ਪਵਾਈਆਂ, ਸ਼ਸਤਰ ਕਿਰਪਾਨਾਂ ਧਾਰਨ ਕਰਵਾਈਆਂ ਕਿ ਮੇਰਾ ਖਾਲਸਾ ਸ਼ਸਤਰਧਾਰੀ ਹੈ ਔਰ ਮੈਂ ਆਪਣੇ ਸਿੰਘ ਨੂੰ, ਆਪਣੇ ਖਾਲਸੇ ਨੂੰ ਵੈਰੀ ਤੇ ਜ਼ਾਲਮ ਤੇ ਜ਼ੁਲਮ ਦੇ ਬਰਖਿਲਾਫ਼ ਲੜਨ ਵਾਸਤੇ ਤਿਆਰ ਕਰ ਰਿਹਾ। ਹਦਾਇਤ ਕਰ ਰਹੇ ਨੇ ਖਾਸ ਕਰਕੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਖੰਡੇ ਦੀ ਪੌਲ ਛਕੀ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਸ਼ਸਤਰ ਧਾਰਨ ਕਰਕੇ ਰੱਖੇ।
ਕਰੇ ਜੀਵ ਕਾ ਆਪਣੀ ਪਰਾ ਲਬਦ ਅਨੁਸਾਰ,
ਗੁਰ ਪਰਾ ਲਬਦ ਅਨੁਸਾਰ ਚੱਲੇ ਤੇ ਆਪਣੀ ਜੀਵਕਾ ਪਰਾ ਲਬਦ ਅਨੁਸਾਰ ਨਿਭਾਵੇ, ਜੋ ਪਰਾ ਲਬਦ ਆ ਉਹਦੇ ਵਿੱਚ ਸੰਤੁਸ਼ਟ ਰਹੇ। ਖਾਲਸਾ ਜੀ ਮਿਲਣਾ ਵੀ ਪਰਾ ਲਬਦ ਅਨੁਸਾਰ ਹੀ ਹੈ, ਬੰਦਾ ਜਿੰਨਾ ਮਰਜ਼ੀ ਭੱਜ ਨੱਠ ਕਰ ਲਏ ਉਹੀ ਮਿਲਣਾ ਜੋ ਭਾਗਾਂ ਦਾ, ਉਹਨੂੰ ਪਰਾ ਲਬਦ ਕਹਿੰਦੇ ਨੇ। ਸਾਡੇ ਦੇਸ਼ ਦਾ ਇੱਕ ਬੜਾ ਵਿਦਵਾਨ ਪ੍ਰਸਿੱਧ ਕਵੀ ਹੋਇਆ ਭਰਥਰੀ, ਭਰਥਰੀ ਜੀ ਨੇ ਬਹੁਤ ਸੁੰਦਰ ਗ੍ਰੰਥ ਲਿਖੇ ਨੇ, ਉਹਨਾਂ ਗ੍ਰੰਥਾਂ ਵਿੱਚੋਂ ਇੱਕ ਗ੍ਰੰਥ ਹੈ ਨੀਤੀ ਸ਼ਤਕ, ਵੈਰਾਗ ਸ਼ਤਕ ਤੇ ਸ਼ਿੰਗਾਰ ਸ਼ਤਕ, ਇੱਦਾਂ ਇਹ 3 ਸ਼ਤਕ ਉਹਨਾਂ ਨੇ ਲਿਖੇ ਨੇ। ਜਿਹੜਾ ਨੀਤੀ ਸ਼ਤਕ ਹੈ ਉਹਦੇ ਵਿੱਚ ਉਹਨਾਂ ਨੇ ਬੜਾ ਸੁੰਦਰ ਬਚਨ ਲਿਖਿਆ, ਉਹ ਕਹਿੰਦੇ ਇਸ ਮਨੁੱਖ ਨੂੰ ਉਹੀ ਮਿਲਦਾ ਜੋ ਇਹਦੀ ਪਰਾ ਲੱਭਦਾ ਹੈ। ਉਹਨਾਂ ਨੇ ਉਦਾਹਰਣ ਦਿੱਤੀ ਹੈ, ਕਹਿੰਦੇ ਮਿੱਟੀ ਦਾ ਘੜਾ ਹੁੰਦਾ ਹੈ, ਉਹ ਮਿੱਟੀ ਦਾ ਘੜਾ ਤੁਸੀਂ ਕਿਸੇ ਸਾਗਰ ਵਿੱਚੋਂ ਭਰ ਲਵੋ ਚਾਹੇ ਕਿਸੇ ਖੂਹ ਵਿੱਚੋਂ ਭਰ ਲਵੋ, ਉਹਦੇ ਵਿੱਚ ਪਾਣੀ ਓਨਾ ਹੀ ਆਉਣਾ ਜਿੰਨਾ ਉਹਦਾ ਆਕਾਰ ਹੈ। ਐਸਾ ਨਹੀਂ ਕਿ ਸਮੁੰਦਰ ਵਿੱਚ ਭਰਨ ਨਾਲ ਉਹਦੇ ਵਿੱਚ ਪਾਣੀ ਘੱਟ ਜਾਣਾ ਤੇ ਜੇ ਖੂਹ ਵਿੱਚ ਭਰਾਂਗੇ ਤੇ ਉਹਦੇ ਵਿੱਚ ਵੱਧ ਜਾਣਾ ਜਾਂ ਸਮੁੰਦਰ ਵਿੱਚ ਵੱਧ ਜਾਣਾ, ਖੂਹ ਵਿੱਚੋਂ ਘੱਟ ਆਵੇਗਾ ਵੀ ਖੂਹ ਛੋਟਾ ਹੈ, ਉਹਦਾ ਆਕਾਰ ਹੈ ਜਿੰਨਾ ਉਨਾ ਉਹਦੇ ਵਿੱਚ ਪਾਣੀ ਆਉਣਾ ਹੈ। ਜਿੰਨੀ ਮਰਜ਼ੀ ਬੰਦਾ ਭੱਜ ਨੱਠ ਕਰ ਲਵੇ, ਮਿਲਣਾ ਉਹੀ ਹੈ ਜੋ ਪਰਾਲਬਧ ਹੈ। ਇਸ ਕਰਕੇ ਪਰਾਲਬਧ ਵਿੱਚ ਸੰਤੁਸ਼ਟ ਰਹਿਣਾ ਚਾਹੀਦਾ ਹੈ। ਇਹਨੂੰ ਕਹਿੰਦੇ ਨੇ ਜਥਾ ਲਾਭ ਸੰਤੋਖ ਦੇ ਧਾਰ ਨਹੀਂ ਹੋਣਾ, ਜਿੰਨਾ ਕੁ ਮਿਲ ਜਾਏ ਉਹਦੇ ਵਿੱਚ ਰਾਜੀ ਹੋ ਕੇ ਪ੍ਰਸੰਨ ਹੋ ਕੇ ਰਹਿਣਾ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਪਰਾਲਬਧ ਦੇ ਉੱਤੇ ਸੰਤੁਸ਼ਟ ਰਹੇ, ਲੋਭੀ ਲਾਲਚੀ ਬਣ ਕੇ ਚਿੰਤਾ ਤੁਰ ਹੋ ਕੇ ਭੱਜਿਆ ਨੱਠਿਆ ਨਾ ਫਿਰੇ, ਔਰ ਪਰਾਲਬਧ ਦੇ ਮੁਤਾਬਕ ਆਪਣੀ ਜਿਹੜੀ ਆ ਉਹ ਕਿਰਤ ਕਰੇ, ਧਰਮ ਦੀ ਕਿਰਤ ਕਰੇ।
ਰਣ ਮੈਂ ਸਵਾਮੀ ਧਰਮ ਕੋ ਪੀਠ ਨਾ ਰਿਪ ਕੋ ਦੇਹ।
ਬਾਦਸ਼ਾਹ ਕਹਿੰਦੇ ਮੇਰਾ ਸਿੰਘ ਕਦੇ ਜੰਗ ਦੇ ਮੈਦਾਨ ਵਿੱਚ ਜਦੋਂ ਲੜੇ ਤੇ ਜਿਹੜੇ ਸਵਾਮੀ ਵਾਸਤੇ ਆਪਣੇ ਜਿਸ ਮਾਲਕ ਵਾਸਤੇ ਆਪਣੇ ਜਿਸ ਰਾਜੇ ਵਾਸਤੇ ਲੜ ਰਿਹਾ ਉਹਦੇ ਵਾਸਤੇ ਲੜੇ ਤੇ ਜੰਗ ਦੇ ਮੈਦਾਨ ਵਿੱਚ ਕਦੇ ਦੁਸ਼ਮਣ ਦੇ ਸਾਹਮਣੇ ਆਪਣੀ ਪਿੱਠ ਨਾ ਵਿਖਾਵੇ। ਆਪਣੇ ਸਵਾਮੀ ਵਾਸਤੇ ਜੇ ਜੰਗ ਦੇ ਮੈਦਾਨ ਵਿੱਚ ਲੜ ਰਿਹਾ ਤੇ ਆਪਣੇ ਸਵਾਮੀ ਵਾਸਤੇ ਮਾਲਕ ਵਾਸਤੇ ਲੜਦਾ ਹੋਇਆ ਆਪਣੇ ਸਵਾਮੀ ਦੇ ਪਾਲਣ ਦਾ ਜਿਹੜਾ ਧਰਮ ਹੈ ਉਹਦੀ ਪਾਲਣਾ ਕਰੇ, ਔਰ ਪੀਠ ਨਾ ਰਣ ਮੈਂ ਦੇ, ਜੰਗ ਦੇ ਮੈਦਾਨ ਦੇ ਵਿੱਚ ਕਦੇ ਦੁਸ਼ਮਣ ਨੂੰ ਪਿੱਠ ਨਾ ਵਿਖਾਵੇ, ਸਾਹਮਣੇ ਹੋ ਕੇ ਲੜੇ ਸ਼ਸਤਰ ਧਾਰਨ ਕਰਕੇ। ਸਿੰਘ ਦਾ ਕੰਮ ਹੀ ਨਹੀਂ ਜੰਗ ਦੇ ਮੈਦਾਨ ਚ ਪਿੱਠ ਵਿਖਾਵੇ, ਪਿੱਠ ਵਿਖਾਉਣਾ ਤਾਂ ਕਾਇਰਾਂ ਤੇ ਗੀਦੀਆਂ ਦਾ ਕੰਮ ਹੁੰਦਾ, ਸੂਰਮੇ ਦਾ ਸਿੰਘ ਦਾ ਕੰਮ ਤਾਂ ਜੰਗ ਦੇ ਮੈਦਾਨ ਵਿੱਚ ਅੱਗੇ ਹੋ ਕੇ ਜੂਝਣਾ ਹੀ ਹੁੰਦਾ ਹੈ। ਕਦੇ ਐਸੇ ਇਤਿਹਾਸ ਵਿੱਚ ਅਸੀਂ ਨਹੀਂ ਸੁਣਿਆ ਕਿ ਕਿਤੇ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਪਿੱਠ ਵਿਖਾਈ ਹੋਵੇ, ਖਿੜੇ ਮੱਥੇ ਸਾਹਮਣੇ ਹੋ ਕੇ ਲੜਦੇ ਰਹੇ। ਮਹਾਰਾਜ ਜੀ ਕਹਿੰਦੇ ਸਿੰਘ ਦਾ ਇਹ ਧਰਮ ਹੈ, ਸਿੰਘ ਦਾ ਇਹ ਕਰਮ ਹੋਣਾ ਚਾਹੀਦਾ ਹੈ।
ਸਨਮੁਖ ਹੋਏ ਸ਼ਸਤਰਨ ਹਤੈ ਸੁਰਪੁਰ ਕੈ ਜਸ ਲੇ।
ਬਾਦਸ਼ਾਹ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਦੁਸ਼ਮਣ ਨਾਲ ਲੜਦਾ ਹੈ, ਜਿੱਤ ਜਾਵੇ ਤੇ ਧਰਤੀ ਦਾ ਰਾਜ, ਤੇ ਜੇ ਲੜਦਿਆਂ ਲੜਦਿਆਂ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਜਾਏ ਤੇ ਅੱਗੇ ਉਹਨੂੰ ਦੇਵਪੁਰੀ ਤੇ ਬੈਕੁੰਠ ਦਾ ਸੁੱਖ ਪ੍ਰਾਪਤ ਹੁੰਦਾ ਹੈ। ਸੂਰਮੇ ਦੇ ਤਾਂ ਖਾਲਸਾ ਜੀ ਦੋਵਾਂ ਹੱਥਾਂ ਵਿੱਚ ਲੱਡੂ ਨੇ, ਜਿੱਤ ਜੇ ਤਾਂ ਵੀ ਸੁੱਖ, ਸ਼ਹੀਦ ਹੋ ਜਾਏ ਜੰਗ ਦੇ ਮੈਦਾਨ ਵਿੱਚ ਮਰ ਮੁੱਕ ਜਾਏ ਤੇ ਤਾਂ ਵੀ ਉਹਨੂੰ ਅੱਗੇ ਪਰਲੋਕ ਦਾ ਸੁੱਖ ਪ੍ਰਾਪਤ ਹੈ। ਇਸ ਕਰਕੇ ਸੂਰਮਿਆਂ ਦੇ ਭੁਜਦੰਡਿਆਂ ਨਾਲ ਲੋਕ ਪਰਲੋਕ ਦਾ ਸੁੱਖ ਵਧਿਆ ਹੁੰਦਾ ਹੈ, ਇੱਕ ਭੁਜਦੰਡੇ ਨਾਲ ਲੋਕ ਤੇ ਦੂਜੇ ਨਾਲ ਪਰਲੋਕ, ਦੋਵਾਂ ਜਹਾਨਾਂ ਦਾ ਸੁੱਖ। ਮਹਾਰਾਜ ਜੀ ਕਹਿੰਦੇ ਜੰਗ ਦੇ ਮੈਦਾਨ ਵਿੱਚ ਜਿਹੜਾ ਸੂਰਮਿਆਂ ਨਾਲ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਂਦਾ ਹੈ ਉਹਨੂੰ ਅੱਗੇ ਬੈਕੁੰਠ ਦੇ ਵਿੱਚ ਦੇਵਪੁਰੀ ਦੀ ਪ੍ਰਾਪਤੀ ਹੁੰਦੀ ਹੈ।
ਤਜ ਤੀਰਜ ਰਣ ਤੇ ਭਜੈ ਜਗ ਮੈਂ ਲੇ ਅਪਵਾਦ।
ਔਰ ਜਿਹੜਾ ਜੰਗ ਦੇ ਮੈਦਾਨ ਵਿੱਚੋਂ ਧੀਰਜ ਛੱਡ ਕੇ, ਕਿਉਂਕਿ ਜੰਗ ਦੇ ਵਿੱਚ ਤਾਂ ਧੀਰਜ ਨਾਲ ਹੀ ਲੜਿਆ ਜਾਂਦਾ, ਠਰੰਮੇ ਨਾਲ ਹੀ ਲੜਿਆ ਜਾਂਦਾ, ਕਾਲ ਦੇ ਵਿੱਚ ਜੰਗ ਨਹੀਂ ਹੁੰਦਾ, ਜੰਗ ਧੀਰਜ ਨਾਲ ਹੁੰਦਾ ਹੈ, ਸੋਚ ਕੇ ਸਮਝ ਕੇ ਹੋਸ਼ ਦੇ ਨਾਲ ਜੰਗ ਹੁੰਦਾ ਹੈ। ਜਿਹੜਾ ਬੇਸੁੱਧ ਹੋ ਕੇ ਇਕੱਲਾ ਜੋਸ਼ ਨਾਲ ਜੰਗ ਹੁੰਦਾ ਉਹਦੇ ਵਿੱਚ ਨੁਕਸਾਨ ਹੀ ਨੁਕਸਾਨ ਹੈ, ਜੰਗ ਤਾਂ ਹੁੰਦਾ ਹੋਸ਼ ਨਾਲ ਧੀਰਜ ਨਾਲ। ਤੇ ਮਹਾਰਾਜ ਕਹਿੰਦੇ ਜਿਹੜਾ ਧੀਰਜ ਛੱਡ ਕੇ ਜੰਗ ਦੇ ਮੈਦਾਨ ਵਿੱਚੋਂ ਕਾਇਰਾਂ ਵਾਂਗੂ ਗੀਦੀਆਂ ਵਾਂਗੂ ਦੌੜ ਜਾਏ ਉਹਨੂੰ ਇਸ ਜਗਤ ਵਿੱਚ ਅਪਵਾਦ ਮਿਲਦਾ ਹੈ, ਉਹਨੂੰ ਇਸ ਜਗਤ ਵਿੱਚ ਅਨਾਦਰ ਮਿਲਦਾ, ਲੋਕ ਤਾਨੇ ਮਾਰਦੇ ਨੇ ਕਾਇਰਾਂ ਇਹਦੇ ਨਾਲ, ਉਹ ਤਾਂ ਤੂੰ ਆਪਣੇ ਮਾਂ ਬਾਪ ਦੇ ਘਰ ਧੀ ਬਣ ਕੇ ਜੰਮ ਪੈਂਦਾ, ਘਰੋਂ ਕੱਢ ਕਿਸੇ ਦਾ ਘਰ ਤਾਂ ਵਸਾਉਂਦਾ, ਮਰਦ ਬਣਨ ਨਾਲੋਂ ਤਾਂ ਲੜਕੀ ਬਣ ਕੇ ਜੰਮ ਪੈਂਦਾ, ਘੱਟੋ ਘੱਟ ਉਹ ਲੜਕੀ ਬਣ ਕੇ ਕਿਸੇ ਦਾ ਘਰ ਤਾਂ ਵਸਾਉਂਦੀ। ਸੋ ਕਹਿਣ ਤੋਂ ਭਾਵ ਲੋਕ ਬੜੀਆਂ ਬੜੀਆਂ ਤਿਰਕਾਰਾਂ ਪਾਉਂਦੇ ਨੇ, ਉਹਨਾਂ ਦਾ ਬੜਾ ਅਪਵਾਦ ਹੁੰਦਾ ਜਿਹੜੇ ਜੰਗ ਦੇ ਮੈਦਾਨ ਵਿੱਚ ਪਿੱਠ ਵਿਖਾ ਕੇ ਆਉਂਦੇ ਨੇ। ਜੰਗ ਦੇ ਮੈਦਾਨ ਚੋਂ ਹਾਲਾਂਕਿ ਬੜਾ ਡਾਢਾ ਦੁੱਖ ਸੀ ਭੁੱਖ ਦਾ, ਉਹਨੂੰ ਚੱਲਦਿਆਂ ਹੋਇਆਂ 40 ਸਿੰਘ ਬਦਾਵਾ ਲਿਖ ਕੇ ਦੇ ਗਏ ਤੇ ਕਿੰਨੀਆਂ ਲਾਹਨਤਾਂ ਪਾਈਆਂ ਗਈਆਂ ਸਨ ਮਾਝੇ ਦੇ ਇਲਾਕੇ ਵਿੱਚ, ਉਹਨਾਂ ਨੂੰ ਕਿੰਨੀਆਂ ਤਰਕਾਰਾਂ ਪਾਈਆਂ ਗਈਆਂ ਸਨ ਕਿ ਤੁਸੀਂ ਚੂੜੀਆਂ ਪਾ ਲਓ ਆਪਣੇ ਹੱਥਾਂ ਵਿੱਚ, ਹੁਣ ਤੱਕ ਵੀ ਗੀਤ ਬਣਾ ਬਣਾ ਕੇ ਗਾਏ ਜਾਂਦੇ ਨੇ। ਸੋ ਕਹਿਣ ਤੋਂ ਭਾਵ ਜਿਹੜਾ ਮਹਾਰਾਜ ਗੁਰੂ ਕਲਗੀਧਰ ਕਹਿੰਦੇ ਜਿਹੜਾ ਰਣ ਦੇ ਮੈਦਾਨ ਵਿੱਚ ਜੰਗ ਦੇ ਮੈਦਾਨ ਵਿੱਚ ਪਿੱਠ ਵਿਖਾ ਕੇ ਦੌੜ ਆਵੇ ਉਹਨੂੰ ਇਸ ਜਗਤ ਵਿੱਚ ਅਪਵਾਦ ਮਿਲਦਾ ਹੈ, ਅਨਾਦਰ ਤੇ ਅਪਜਸ ਮਿਲਦਾ ਹੈ।
ਮਰੇ ਪਾਪ ਫਲ ਭੋਗ ਹੈ ਪਾਏ ਨਾ ਕਿਤ ਅਹਿਲਾਦ।
ਮਰਨਾ ਤਾਂ ਫਿਰ ਵੀ ਆ ਉਹਨੇ, ਐਸਾ ਤਾਂ ਨਹੀਂ ਵੀ ਜੇ ਜੰਗ ਦੇ ਮੈਦਾਨ ਵਿੱਚੋਂ ਆ ਗਿਆ ਤੇ ਸਦਾ ਹੀ ਜੀਵਨਦਾਰ ਰਹੇਗਾ, ਮੌਤ ਤਾਂ ਫਿਰ ਵੀ ਆਉਣੀ ਹੈ ਨਾ, ਮਰਨਾ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਹੈ। ਸਾਡੇ ਦੇਸ਼ ਦਾ ਬੜਾ ਵੱਡਾ ਕ੍ਰਾਂਤੀਕਾਰੀ ਹੋਇਆ ਕਰਤਾਰ ਸਿੰਘ ਸਰਾਭਾ, ਦੇਸ਼ ਦੀ ਆਜ਼ਾਦੀ ਵਾਸਤੇ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਇਹਦੇ ਪਿਤਾ ਨੇ ਇਹਨੂੰ ਲਿਖ ਕੇ ਭੇਜਿਆ ਕਰਤਾਰ ਸਿੰਘ ਸਰਾਭੇ ਨੂੰ। ਬੜਾ ਸੋਹਣਾ ਲਿਖਾਰੀ ਵੀ ਸੀ ਕਰਤਾਰ ਸਿੰਘ ਸਰਾਭਾ, ਬੜਾ ਸੋਹਣੀਆਂ ਉਹਨੇ ਸਤਰਾਂ ਵੀ ਲਿਖੀਆਂ। ਕਹਿੰਦਾ ਕਿ ਹਿੰਦ ਵਾਸੀਓ ਮੈਨੂੰ ਯਾਦ ਰੱਖਣਾ, ਕਦੇ ਦਿਲਾਂ ਤੋਂ ਨਾ ਹੀ ਭੁਲਾ ਜਾਣਾ। ਇਹਦੇ ਪਿਤਾ ਨੇ ਲਿਖ ਕੇ ਭੇਜਿਆ ਬੇਟਾ ਅੰਗਰੇਜ਼ ਇਹ ਮੈਨੂੰ ਕਹਿ ਰਹੇ ਨੇ ਕਿ ਉਹ ਤੈਨੂੰ ਛੱਡ ਦੇਣਗੇ ਤੇ ਤੂੰ ਇਹਨਾਂ ਦੀ ਗੱਲ ਮੰਨ ਲੈ ਜੋ ਤੈਨੂੰ ਕਹਿੰਦੇ ਨੇ। ਕਰਤਾਰ ਸਿੰਘ ਸਰਾਭੇ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ ਵੀ ਆਪਣੇ ਗੁਆਂਢ ਦੇ ਵਿੱਚ ਉਹ ਬੰਦਾ ਹੁੰਦਾ ਸੀ, ਕਹਿੰਦਾ ਮਰ ਗਿਆ। ਉਹ ਫਲਾਣਾ ਬੰਦਾ ਵੀ ਹੁੰਦਾ ਸੀ, ਕਹਿੰਦਾ ਉਹ ਵੀ ਮਰ ਗਿਆ। ਉਹਨੇ ਪੰਜ ਚਾਰ ਬੰਦੇ ਗਿਣਾਏ ਤੇ ਪਿਓ ਨੇ ਆਖਿਆ ਵੀ ਮਰ ਗਏ ਨੇ। ਕਹਿੰਦੇ ਪਿਤਾ ਜੀ ਇਹ ਦੱਸੋ ਵੀ ਜੇ ਉਹ ਸਾਰੇ ਮਰ ਗਏ ਨੇ ਤੇ ਮਰ ਤਾਂ ਮੈਂ ਵੀ ਜਾਣਾ, ਅੱਜ ਮਰ ਰਿਹਾ ਤੇ ਸ਼ਹੀਦ ਕਹਾਵਾਂਗਾ। ਜੇ ਬਾਹਰ ਆ ਵੀ ਗਿਆ ਇਹਨਾਂ ਅੰਗਰੇਜ਼ਾਂ ਦੀ ਗੱਲ ਮੰਨ ਕੇ ਤੇ ਦਸ ਵੀਹ ਸਾਲਾਂ ਬਾਅਦ ਤੀਹ ਸਾਲਾਂ ਬਾਅਦ ਮੌਤ ਤਾਂ ਮੇਰੀ ਹੋ ਹੀ ਜਾਣੀ ਹੈ, ਪਰ ਮੇਰੇ ਮੱਥੇ ਤੇ ਇੱਕ ਕਲੰਕ ਦੁਨੀਆਂ ਵਿੱਚ ਰਹਿ ਜਾਏਗਾ। ਮਰਨਾ ਤਾਂ ਫਿਰ ਵੀ ਹੈ, ਪਰ ਕਿਉਂ ਨਾ ਹੁਣ ਮੈਂ ਸੂਰਮਿਆਂ ਵਾਂਗੂ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਮਰਾਂ। ਇਹ ਗੁਰੂ ਕਲਗੀਧਰ ਦੇ ਆਦਰਸ਼ ਸਨ ਜੋ ਉਹਨਾਂ ਸ਼ਹੀਦਾਂ ਨੇ ਅਖਤਿਆਰ ਕੀਤੇ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮਰੇਗਾ, ਮਰਨਾ ਤਾਂ ਉਹਨੇ ਹੈ ਹੀ ਹੈ, ਜੇ ਜੰਗ ਦਾ ਮੈਦਾਨ ਛੱਡ ਕੇ ਆ ਜਾਏਗਾ ਕਿਹੜਾ ਨਹੀਂ ਮਰਨਾ, ਮੌਤ ਤਾਂ ਫਿਰ ਵੀ ਆਉਣੀ ਹੈ। ਪਰ ਪਾਤਸ਼ਾਹ ਕਹਿੰਦੇ ਜਦੋਂ ਫਿਰ ਮਰੇਗਾ, ਮਰਨ ਤੋਂ ਬਾਅਦ ਸਾਰੀ ਜ਼ਿੰਦਗੀ ਫਿਰ ਉਹਨੂੰ ਪਾਪ ਦੇ ਫਲ ਭੋਗਣੇ ਪੈਣਗੇ, ਪਾਏ ਨਾ ਕਿਤ ਅਹਿਲਾਦ, ਉਹਨੂੰ ਕਿਤੇ ਅਹਿਲਾਦ ਨਹੀਂ ਮਿਲੇਗਾ, ਕਿਤੇ ਖੁਸ਼ੀ ਦੀ ਪ੍ਰਾਪਤੀ ਨਹੀਂ ਹੋਵੇਗੀ।
ਜਾਤ ਬਰਣ ਕੀ ਕਾਨ ਤਜ ਮਿਲੇ ਖਾਲਸੇ ਸੰਗ।
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੰਘ ਹੈ ਉਹ ਜਾਤੀ ਤੇ ਵਰਣ ਦੀ ਅਭਿਮਾਨ ਛੱਡ ਕੇ ਜਾਤ ਦਾ ਅਭਿਮਾਨ ਨਾ ਕਰੇ, ਮੇਰੀ ਇਹ ਜਾਤ ਹੈ। ਖਾਲਸਾ ਜੀ ਬੜਾ ਦੁੱਖ ਹੁੰਦਾ ਜਦੋਂ ਜਾਤੀਵਾਦ ਦੇ ਨਾਂ ਉੱਤੇ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ, ਜਾਤਵਾਦ ਦੇ ਨਾਂ ਤੇ। ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਲਵਾਣਿਆਂ ਦਾ ਗੁਰਦੁਆਰਾ ਹੈ, ਇਹ ਖੱਤਰੀਆਂ ਦਾ ਭਾਪਿਆਂ ਦਾ ਗੁਰਦੁਆਰਾ ਹੈ, ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ। ਗੁਰੂ ਦਾ ਦੁਆਰ ਜਿਹੜਾ ਹੈ ਉਹਦਾ ਕੋਈ ਧਰਮ ਨਹੀਂ ਹੈ, ਉਹਦਾ ਕੋਈ ਮਜ਼ਹਬ ਨਹੀਂ ਹੈ, ਉਹਦੀ ਕੋਈ ਜਾਤੀ ਨਹੀਂ ਹੈ, ਉਹ ਤਾਂ ਕੇਵਲ ਗੁਰੂ ਦਾ ਦੁਆਰ ਹੈ। ਪਰ ਵੰਡੀਆਂ ਪਾ ਦਿੱਤੀਆਂ ਵੰਡੀਆਂ ਪਾਉਣ ਵਾਲਿਆਂ ਨੇ। ਜਾਤ ਦੇ ਨਾਂ ਤੇ ਅੱਜ ਵੀ ਅਸੀਂ ਇੱਕ ਦੂਜੇ ਨੂੰ ਦੁਰਕਾਰਦੇ ਹਾਂ, ਤੇਰੀ ਨੀਵੀਂ ਜਾਤ ਹੈ, ਤੇਰਾ ਸਾਡੇ ਨਾਲ ਬਹਿਣਾ ਉੱਠਣਾ ਨਹੀਂ ਹੋਣਾ ਚਾਹੀਦਾ। ਅੱਜ ਵੀ ਅਸੀਂ ਬਹੁਤ ਸਾਰੀਆਂ ਪਛੜੀਆਂ ਜਾਤੀਆਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਦੁਰਕਾਰਿਆ ਕਿ ਉਹ ਦੇਹਧਾਰੀ ਪਖੰਡੀਆਂ ਨੂੰ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ। ਅਸੀਂ ਦੁਰਕਾਰ ਕੇ ਗੁਰਦੁਆਰਿਆਂ ਚੋਂ ਕੱਢਿਆ, ਜਿਹੜੇ ਤਾਂ ਪੱਕੇ ਸੀ ਉਹ ਤਾਂ ਜੁੜੇ ਰਹੇ, ਉਹਨਾਂ ਨੇ ਆਪਣੇ ਅਲੱਗ ਗੁਰਦੁਆਰੇ ਬਣਾ ਲਏ, ਪਰ ਜਿਹੜੇ ਕੱਚੇ ਸੀ ਉਹਨਾਂ ਨੂੰ ਜਾ ਕੇ ਆਹ ਜਿਹੜੇ ਦੇਹਧਾਰੀ ਪਖੰਡੀ ਥਾਵਾਂ ਥਾਵਾਂ ਤੇ ਗੁਰੂ ਬਣੇ ਬੈਠੇ ਨੇ ਉਹਨਾਂ ਨੇ ਸਾਂਭ ਲਏ। ਅੱਜ ਉਹਨਾਂ ਕੋਲ ਬਹੁਤੀ ਗਿਣਤੀ ਨੀਵੀਆਂ ਬਰਾਦਰੀਆਂ ਤੇ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹੈ, ਉਹ ਸਾਡਾ ਵੀ ਉਹਦੇ ਵਿੱਚ ਯੋਗਦਾਨ ਹੈ ਉਹਨਾਂ ਦੇਹਧਾਰੀ ਪਖੰਡੀਆਂ ਨੂੰ ਸਿਰਮੌਰ ਕਰਨ ਵਾਸਤੇ। ਇਸ ਕਰਕੇ ਜਾਤੀਵਾਦ ਤੋਂ ਜਿੰਨਾ ਸਤਿਗੁਰਾਂ ਨੇ ਸਾਨੂੰ ਚੁੱਕਿਆ ਸੀ ਓਨਾ ਹੀ ਇਸ ਕੋਟ ਦੇ ਵਿੱਚ ਫਸਦੇ ਜਾ ਰਹੇ, ਇਸ ਦਲਦਲ ਦੇ ਵਿੱਚ ਫਸਦੇ ਜਾ ਰਹੇ। ਵਰਣ ਵੰਡ ਵਿੱਚ ਮੇਰਾ ਉੱਚਾ ਵਰਣ ਹੈ, ਮੈਂ ਖੱਤਰੀ ਹਾਂ, ਤੂੰ ਵੈਸ਼ ਹੈ, ਤੇਰਾ ਛੋਟਾ ਵਰਣ ਹੈ, ਤੂੰ ਸ਼ੂਦਰ ਹੈ, ਤੇਰਾ ਛੋਟਾ ਵਰਣ ਹੈ, ਮੈਂ ਬ੍ਰਾਹਮਣ ਵਰਣ ਦਾ ਧਾਰਨੀ ਹਾਂ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੰਘ ਹੈ ਉਹ ਨਾ ਤਾਂ ਜਾਤ ਦਾ ਅਭਿਮਾਨ ਕਰੇ ਨਾ ਹੀ ਵਰਣ ਦਾ। ਗੁਰੂ ਘਰ ਦੇ ਵਿੱਚ ਨੀਵੀਂ ਜਾਤ ਮੰਨੀ ਹੈ, ਗੁਰੂ ਸਾਹਿਬ ਜੀ ਨੇ ਵੀ ਨੀਵੀਂ ਜਾਤ ਮੰਨੀ ਹੈ, ਪਰ ਨੀਵੀਂ ਜਾਤ ਕਿਹੜੀ ਹੈ? ਰੋਜ਼ ਪੜ੍ਹਦਿਆਂ ਖਸਮ ਵਿਸਾਰ ਹੈ ਤੇ ਕਮਜਾਤ, ਉਹ ਭਾਵੇਂ ਬ੍ਰਾਹਮਣ ਹੈ ਤਾਂ ਵੀ ਕਮਜਾਤ ਹੈ, ਕਮ ਜਾਤੀ ਵਾਲਾ। ਜਿਹਨੇ ਰੱਬ ਨੂੰ ਵਿਸਾਰਿਆ ਹੋਇਆ ਭਾਵੇਂ ਬ੍ਰਾਹਮਣ ਵੀ ਹੋਵੇ ਖੱਤਰੀ ਹੋਵੇ ਉਹ ਨੀਵੀਂ ਜਾਤੀ ਵਾਲਾ ਹੈ, ਤੇ ਜਿਹਨੇ ਰੱਬ ਨੂੰ ਯਾਦ ਕੀਤਾ ਉਹ ਭਾਵੇਂ ਚਮਾਰ ਜਾਤੀ 'ਚ ਜਨਮੇ ਰਵਿਦਾਸ ਹੋਣ ਉਹ ਉੱਚੀ ਜਾਤੀ ਵਾਲੇ ਨੇ। ਗੁਰੂ ਘਰ ਦੇ ਵਿੱਚ ਵੀ ਉੱਚੀ ਨੀਵੀਂ ਜਾਤ ਇਹ ਮੰਨੀ ਹੈ, ਜਿਹੜੀ ਜਨਮ ਤੋਂ ਹੈ ਉਹ ਨਹੀਂ, ਇਹ ਜਾਤ ਮੰਨੀ ਹੈ ਗੁਰੂ ਘਰ ਦੇ ਵਿੱਚ, ਇਹ ਨੀਵੀਂ ਜਾਤ ਹੈ ਜਿਹੜਾ ਰੱਬ ਨੂੰ ਵਿਸਾਰ ਰਿਹਾ ਉਹ ਨੀਵੀਂ ਜਾਤ ਵਾਲਾ ਹੈ, ਜਿਹੜਾ ਰੱਬ ਨੂੰ ਚੇਤੇ ਕਰਦਾ ਉਹਦੀ ਉੱਚੀ ਜਾਤ ਹੈ, ਉਹ ਕੋਈ ਵੀ ਹੋਵੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੇ ਅੰਦਰੋਂ ਇਹ ਜਿਹੜਾ ਜਾਤੀ ਤੇ ਵਰਣ ਦਾ ਜਿਹੜਾ ਅਭਿਮਾਨ ਹੈ ਇਹਨੂੰ ਤਿਆਗ ਕੇ ਮਿਲਿਆ ਖਾਲਸੇ ਸੰਗ, ਖਾਲਸੇ ਦੇ ਨਾਲ ਮਿਲਾਪ ਰੱਖਣਾ, ਖਾਲਸੇ ਵਿੱਚ ਮਿਲ ਕੇ ਇੱਕਜੁੱਟ ਹੋ ਕੇ ਰਹਿਣਾ। ਪੰਜ ਪਿਆਰੇ ਵੇਖੋ ਮਹਾਰਾਜ ਜੀ ਨੇ ਵੱਖੋ ਵੱਖਰੀਆਂ ਜਾਤੀਆਂ ਦੇ, ਕੋਈ ਛੀਂਬਾ ਹੈ, ਕੋਈ ਨਾਈ ਹੈ, ਉਹਨਾਂ ਨੂੰ ਇਕੱਠਾ ਕੀਤਾ, ਇਕੱਠਾ ਕਰਕੇ ਖਾਲਸਾ ਬਣਾਇਆ। ਚਾਰੇ ਵਰਣਾਂ ਵਿੱਚੋਂ ਮਹਾਰਾਜ ਜੀ ਨੇ ਖਾਲਸੇ ਦੀ ਉਤਪਤੀ ਕੀਤੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਖਾਲਸੇ ਵਿੱਚ ਮਿਲ ਕੇ ਰਹਿਣਾ, ਜਾਤੀਵਾਦ ਜਾਂ ਵਰਣਵਾਦ ਦੀ ਬਿਰਤੀ ਆਪਣੇ ਚ ਨਹੀਂ ਰੱਖਣੀ।
ਗੁਰਬਾਣੀ ਸੋ ਪ੍ਰੇਮ ਕਰ ਮਨ ਰੱਪ ਗੂੜਾ ਰੰਗ।
ਔਰ ਕੀ ਕਰਨਾ? ਗੁਰਬਾਣੀ ਨਾਲ ਪ੍ਰੇਮ ਕਰਨਾ, ਗੁਰਬਾਣੀ ਸੋ ਪ੍ਰੇਮ। ਗੁਰਬਾਣੀ ਨਾਲ ਕਿੰਨਾ ਕੁ ਪਿਆਰ ਹੋਣਾ ਚਾਹੀਦਾ? ਪਾਤਸ਼ਾਹ ਕਹਿੰਦੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ। ਮੈਨੂੰ ਗੁਰੂ ਕੀ ਬਾਣੀ ਦਾ ਆਧਾਰ ਹੈ ਤੇ ਮੈਂ ਗੁਰਬਾਣੀ ਨਾਲ ਹੀ ਜੁੜਿਆ ਰਹਾਂ, ਐਸਾ ਪਿਆਰ ਗੁਰਬਾਣੀ ਨਾਲ ਸਿੱਖ ਦੇ ਹਿਰਦੇ ਚ ਹੋਵੇ, ਗੁਰਬਾਣੀ ਨਾਲ ਪ੍ਰੇਮ ਹੋਵੇ ਸਿੱਖ ਦੇ ਹਿਰਦੇ ਵਿੱਚ, ਕਿਉਂਕਿ ਗੁਰਬਾਣੀ ਪਰਮੇਸ਼ਰ ਹੈ, ਗੁਰਬਾਣੀ ਨਿਰੰਕਾਰ ਹੈ। ਔਰ ਗੁਰਬਾਣੀ ਕਿੰਨੀ ਪਿਆਰੀ ਹੈ ਸਾਨੂੰ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਓਰ ਹਾਰੀ ਰੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਠਾਰੀ ਰੇ। ਗੁਰਬਾਣੀ ਨਾਲ ਇੰਨਾ ਪਿਆਰ ਹੋਵੇ ਤੇ ਸਤਿਗੁਰੂ ਜੀ ਗੁਰਬਾਣੀ ਨਾਲ ਪਿਆਰ ਕਰਨ ਵਾਸਤੇ ਨਿਤ ਹੋਕਾ ਦਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰਬਾਣੀ ਨਾਲ ਪਿਆਰ, ਇੰਨਾ ਪਿਆਰ ਸਿਰ ਤੇ ਆਰਾ ਚੱਲ ਰਿਹਾ ਦੀਵਾਨ ਭਾਈ ਮਤੀ ਦਾਸ ਜੀ, ਤਨ ਚੀਰਿਆ ਜਾ ਰਿਹਾ ਆਰੇ ਨਾਲ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਨੇ। ਦੋਵੇਂ ਸਰੀਰ ਦੋ ਹਿੱਸਿਆਂ ਵਿੱਚ ਵੰਡੇ ਗਏ ਸਰੀਰ, ਤੇ ਜਪਜੀ ਸਾਹਿਬ ਦੀਆਂ ਪੌੜੀ ਪੜ ਰਹੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਤੇ ਜਦੋਂ ਤੱਕ ਜਪਜੀ ਸਾਹਿਬ ਦਾ ਸੰਪੂਰਨ ਪਾਠ ਨਹੀਂ ਹੋਇਆ ਸਰੀਰ ਸ਼ਾਂਤ ਨਹੀਂ ਹੋਇਆ, ਸਾਰਾ ਪਾਠ ਦੋ ਹਿੱਸਿਆਂ ਵਿੱਚੋਂ ਆਵਾਜ਼ ਆਉਂਦੀ ਰਹੀ ਜਪਜੀ ਸਾਹਿਬ ਦੇ ਪਾਠ ਦੀ। ਬੰਦ ਬੰਦ ਕੱਟਿਆ ਜਾ ਰਿਹਾ ਭਾਈ ਮਨੀ ਸਿੰਘ ਸ਼ਹੀਦ ਦਾ ਤੇ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਨੇ, ਸੁਖਮਣੀ ਸਾਹਿਬ ਦੀ ਬਾਣੀ ਪੜ ਰਹੇ ਨੇ। ਜਦੋਂ ਸਾਰੇ ਬੰਦ ਬੰਦ ਕੱਟੇ ਗਏ ਤੇ ਸਲੋਕ ਪੜ ਰਹੇ ਸਨ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਤੇ ਕਹਿੰਦਿਆਂ ਸਾਰਾ ਬੰਦ ਬੰਦ ਸਰੀਰ ਕੱਟਿਆ ਗਿਆ ਤੇ ਰਹਿੰਦਾ ਸੁਖਮਣੀ ਸਾਹਿਬ ਦਾ ਪਾਠ ਭਾਈ ਮਨੀ ਸਿੰਘ ਦੇ ਬੰਦ ਬੰਦ ਵਿੱਚੋਂ ਹੋਇਆ ਸੰਪੂਰਨ ਪਾਠ। ਇਹ ਗੁਰਸਿੱਖ ਦੀ ਗੁਰਬਾਣੀ ਨਾਲ ਪ੍ਰੀਤ ਹੈ। ਮਹਾਰਾਜ ਗੁਰੂ ਕਲਗੀਧਰ ਕਹਿੰਦੇ ਮੇਰਾ ਸਿੱਖ ਗੁਰਬਾਣੀ ਨਾਲ ਪ੍ਰੇਮ ਕਰਕੇ ਰਹੇ, ਗੁਰਬਾਣੀ ਨਾਲ ਪ੍ਰੇਮ ਕਰੇ। ਦੁਬਾਰਾ ਪੜੋ ਜੀ।
ਗੁਰਬਾਣੀ ਸੋ ਪ੍ਰੇਮ ਕਰ ਮਨ ਰੱਪ ਗੂੜਾ ਰੰਗ।
ਗੁਰਬਾਣੀ ਦੇ ਨਾਲ ਪ੍ਰੇਮ ਕਰੇ, ਗੁਰਬਾਣੀ ਦੇ ਨਾਲ ਪਿਆਰ ਦੇ ਰੰਗ ਦੇ ਵਿੱਚ ਰੰਗਿਆ ਰਹੇ, ਔਰ ਮਨ ਰੱਪ ਗੂੜਾ ਰੰਗ, ਆਪਣੇ ਇਸ ਮਨ ਨੂੰ ਪਰਮੇਸ਼ਰ ਦਾ ਜਿਹੜਾ ਨਾਮ ਦਾ ਗੂੜਾ ਤੇ ਮਜੀਠ ਰੰਗ ਹੈ ਉਸ ਰੰਗ ਵਿੱਚ ਰੰਗ ਲੈ। ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਕਹਿੰਦੇ ਭਾਈ ਇਹੋ ਜਿਹੇ ਮਹਾਂਪੁਰਖਾਂ ਦੀ ਜਿਹੜੇ ਪਰਮੇਸ਼ਰ ਦੇ ਪਿਆਰ ਦੇ ਰੰਗ ਵਿੱਚ ਰੰਗੇ ਉਹਨਾਂ ਦੀ ਧੂੜ ਮੈਨੂੰ ਪ੍ਰਾਪਤ ਹੋਵੇ। ਮਜੀਠੇ ਰੰਗ ਦੇ ਵਿੱਚ ਸਿੰਘ ਨੇ, ਖਾਲਸੇ ਨੇ ਆਪਣੇ ਮਨ ਨੂੰ ਇਸ ਨਾਮ ਦੇ ਗੂੜੇ ਰੰਗ ਵਿੱਚ ਰੰਗਣਾ ਹੈ। ਇਹ ਨਾਮ ਦਾ ਗੂੜਾ ਰੰਗ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਇਸ ਹਰੀ ਦੇ ਨਾਮ ਦੇ ਗੂੜੇ ਰੰਗ ਦੇ ਵਿੱਚ ਆਪਣੇ ਇਸ ਮਨ ਨੂੰ ਰੰਗਣਾ ਹੈ।
ਹਮਰੋ ਹੈ ਉਪਦੇਸ਼ ਅਸ ਜੋ ਤਾਰੇ ਸੁਖ ਪਾਏ।
ਪਾਤਸ਼ਾਹ ਕਹਿੰਦੇ ਸਾਡਾ ਉਪਦੇਸ਼ ਹੈ ਖਾਲਸਾ ਜੀ, ਗੁਰੂ ਕਲਗੀਧਰ ਕਹਿੰਦੇ ਸਾਡਾ ਉਪਦੇਸ਼ ਹੈ। ਜਿਹੜਾ ਵੀ ਮਾਈ ਭਾਈ ਸਾਡੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕਰੇਗਾ ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਉਹ ਸੁਖੀ ਹੋ ਜਾਏਗਾ। ਜਿਹੜਾ ਸਾਡਾ ਉਪਦੇਸ਼, ਜੋ ਉੱਪਰ ਮਹਾਰਾਜ ਜੀ ਕਹਿੰਦੇ ਅਸੀਂ ਉਪਦੇਸ਼ ਦਿੱਤਾ ਹੈ, ਸਾਡੇ ਇਸ ਉਪਦੇਸ਼ ਨੂੰ ਕੋਈ ਵੀ ਮਾਈ ਭਾਈ ਜਿਹੜਾ ਵੀ ਸੁਣ ਕੇ ਧਾਰਨ ਕਰੇਗਾ ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਵਧੇ ਖਾਲਸਾ ਜਗਤ ਮੈਂ ਸਭ ਅਵਨੀ ਪਰ ਛਾਏ।
ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਇਸ ਜਗਤ ਵਿੱਚ ਵਧੇਗਾ, ਵਧੇਗਾ, ਬਹੁਤ ਜ਼ਿਆਦਾ ਵਧੇਗਾ, ਔਰ ਮੇਰੇ ਖਾਲਸੇ ਨੂੰ ਇਸ ਧਰਤੀ ਦੇ ਸਾਰੇ ਸੁੱਖ ਪ੍ਰਾਪਤ ਹੋਣਗੇ। ਮੇਰਾ ਖਾਲਸਾ ਵਧੇਗਾ ਔਰ ਮੇਰੇ ਖਾਲਸੇ ਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਵਧੇ ਪੰਥ ਪਰ ਧਰਮ ਨੇ ਜਾਂ ਬਿਦ ਕਲ ਕਾ ਧਰਮ।
ਖਾਲਸਾ ਜੀ ਕਲਯੁਗ ਬਹੁਤ ਵੱਡਾ ਬਲੀ ਹੈ, ਪਾਤਸ਼ਾਹ ਕਹਿੰਦੇ ਇਸ ਕਲਯੁਗ ਵਿੱਚ ਪੰਥ ਤਾਂ ਬੜੇ ਚੱਲਣਗੇ, ਪੰਥ ਬੜੇ ਚੱਲਣਗੇ। ਕਲਕੀ ਅਵਤਾਰ ਵਿੱਚ ਮਹਾਰਾਜ ਜੀ ਨੇ ਲਿਖਿਆ ਵੀ ਕਈ ਪੰਥ ਤਾਂ ਇਹੋ ਜਿਹੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਸਵੇਰੇ ਚੱਲਿਆ ਕਰਨਗੇ, ਸ਼ਾਮ ਨੂੰ ਖਤਮ ਹੋ ਜਾਇਆ ਕਰਨਗੇ। ਕੋਈ ਮਹੀਨਾ ਭਰ ਚੱਲਿਆ ਕਰੇਗਾ, ਕੋਈ ਦੋ ਮਹੀਨੇ, ਕੋਈ ਸਾਲ ਭਰ, ਪਰ ਇਹੋ ਜਿਹਾ ਆਲਮ ਆ ਜਾਏਗਾ ਵੀ ਸਵੇਰੇ ਚੱਲਣਗੇ ਸ਼ਾਮ ਨੂੰ ਖਤਮ। ਇੰਨੇ ਪੰਥ ਬਣਨਗੇ ਸੰਸਾਰ 'ਚ, ਪੰਥ ਤਾਂ ਵਧਣਗੇ ਕਲਯੁਗ ਵਿੱਚ ਪਰ ਧਰਮ ਨਹੀਂ ਵਧੇਗਾ, ਧਰਮ ਨਹੀਂ ਹੋਵੇਗਾ। ਹਾਂ ਰਾਹ ਬੜੇ ਵਿਖਾਣਗੇ ਲੋਕ, ਪੰਥ ਬੜੇ ਨਵੇਂ ਨਵੇਂ ਮਤੇ ਚਲਹਾਂਗੇ, ਮਹਾਰਾਜ ਜੀ ਕਹਿੰਦੇ ਨਵੇਂ ਨਵੇਂ ਮਤ ਚੱਲਣਗੇ ਪਰ ਧਰਮ ਨਹੀਂ ਹੋਵੇਗਾ। ਧਰਮੀ ਮਨੁੱਖ ਬਹੁਤ ਘੱਟ ਹੋਣਗੇ ਕਲਯੁਗ ਦਾ ਇਹੋ ਜਿਹਾ ਵਰਤਾਰਾ, ਕਿਉਂਕਿ ਕਲਯੁਗ ਵਿੱਚ ਧਰਮ ਨਜ਼ਰ ਹੀ ਨਹੀਂ ਨਾ ਆਉਂਦਾ। ਕਲਯੁਗ ਵਿੱਚ ਧਰਮ ਪੰਖ ਕਰ ਉੱਡ ਰਿਹਾ ਵਾਲੀ ਹਾਲਤ ਹੁੰਦੀ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ, ਇਹੋ ਜਿਹਾ ਆਲਮ ਬਣ ਜਾਂਦਾ ਕਲਯੁਗ ਦੇ ਵਿੱਚ। ਪਾਤਸ਼ਾਹ ਕਹਿੰਦੇ ਪੰਥ ਬੜੇ ਚੱਲਣਗੇ ਪਰ ਧਰਮ ਦਾ ਵਾਧਾ ਨਹੀਂ ਹੋਵੇਗਾ। ਮੇਰੇ ਪੰਥ ਵਿੱਚ ਧਰਮ ਹੋਵੇਗਾ, ਖਾਲਸੇ ਪੰਥ ਵਿੱਚ ਧਰਮੀ ਹੋਵੇਗਾ ਜਿਹੜਾ ਉਪਦੇਸ਼ ਧਾਰਨ ਕਰੇਗਾ ਉੱਪਰ ਦੱਸਿਆ ਹੋਇਆ। ਉਦਾਂ ਹੋਰ ਵੀ ਬੜੇ ਪੰਥ ਚੱਲਣਗੇ ਪਰ ਉਹਨਾਂ ਵਿੱਚ ਧਰਮ ਨਹੀਂ ਵਧੇਗਾ, ਪੰਥ ਬੜੇ ਵਧਣਗੇ ਚੱਲਣਗੇ।
ਵਰਤੈ ਸਕਲ ਜਾਨ ਮੈਂ ਵਿਰਲਾ ਜਾਣੈ ਮਰਮ।
ਸਾਰੇ ਜਗਤ ਦੇ ਵਿੱਚ ਕਲਯੁਗ ਦਾ ਵਰਤਾਰਾ ਵਰਤੇਗਾ, ਕਲਯੁਗ ਦਾ ਬੜਾ ਭਿਆਨਕ ਰੂਪ ਜਿਹੜਾ ਘੋਰ ਰੂਪ ਹੈ ਉਹ ਸਾਰੇ ਸੰਸਾਰ ਵਿੱਚ ਵਰਤੇਗਾ, ਔਰ ਇਸ ਗੱਲ ਦੇ ਭੇਦ ਨੂੰ ਮਰਮ ਨੂੰ ਕੋਈ ਵਿਰਲਾ ਸਮਝੇਗਾ, ਕੋਈ ਵਿਰਲਾ ਜਾਣੇਗਾ।
ਕਰਤਾ ਹੁਕਮ ਹੋਏ ਹੋ ਹਮੈ ਤਬ ਕਲ ਜੋਰੇ ਹਾਥ।
ਕਰਤਾ ਪੁਰਖ ਦਾ ਜਦੋਂ ਸਾਨੂੰ ਹੁਕਮ ਹੋਇਆ ਪੰਥ ਸਾਜਣ ਦਾ, ਗੁਰੂ ਕਲਗੀਧਰ ਜੀ ਹੁਣ ਪੁਰਾਣੀ ਗੱਲ ਦੱਸਣ ਲੱਗੇ ਨੇ, ਕਹਿੰਦੇ ਜਦੋਂ ਅਸੀਂ ਪੰਥ ਸਾਜਿਆ ਉਸ ਵੇਲੇ ਕਲਯੁਗ ਆਇਆ ਸਾਡੇ ਕੋਲ ਹੱਥ ਜੋੜ ਕੇ। ਪਾਤਸ਼ਾਹ ਕਹਿੰਦੇ ਕਲਯੁਗ ਆਇਆ ਸੀ ਸਾਡੇ ਕੋਲ ਤੇ ਉਹ ਹੱਥ ਜੋੜ ਕੇ ਸਾਡੇ ਕੋਲ ਹਾਜ਼ਰ ਹੋਇਆ ਸੀ।
ਰਾਜ ਤੁਮਾਰੋ ਬੇਰ ਹਮ ਹਮੇ ਪੰਥ ਕੇ ਸਾਥ।
ਉਹਨੇ ਸਾਨੂੰ, ਕਿਉਂਕਿ ਕਲਯੁਗ ਗੁਰੂ ਨਾਨਕ ਸਾਹਿਬ ਨੂੰ ਵੀ ਮਿਲਿਆ, ਇਤਿਹਾਸ ਵਿੱਚ ਜੇਕਰ ਆਉਂਦਾ ਸੰਗਰੂਰ ਦੇ ਲਾਗੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਨਾਨਕਿਆਣਾ ਸਾਹਿਬ, ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਕਲਯੁਗ ਨਾਲ ਭੇਟ ਹੋਈ ਹੈ, ਕਲਯੁਗ ਇੱਥੇ ਮਹਾਰਾਜ ਜੀ ਨੂੰ ਮਿਲਿਆ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਉਚਾਰੇ ਸੀ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਬੀਸਰੈ ਤੇਰਾ ਚਿੱਤ ਨਾ ਆਵੈ ਨਾ। ਇਹ ਕਲਯੁਗ ਦੇ ਨਾਲ ਵਾਰਤਾਲਾਪ ਕਰਦਿਆਂ ਮਹਾਰਾਜ ਜੀ ਨੇ ਉਚਾਰਿਆ ਸੀ। ਕਲਗੀਧਰ ਜੀ ਨੂੰ ਵੀ ਕਲਯੁਗ ਮਿਲਿਆ ਤੇ ਹੋਰ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਸਮੇਂ ਸਮੇਂ ਕਲਯੁਗ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰਦਾ ਰਿਹਾ। ਤੋ ਕਲਯੁਗ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਆ ਕੇ ਮਿਲਿਆ ਤੇ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਰਾਜ ਸਮੇਂ ਵਿੱਚ ਤੁਹਾਡੇ ਪੰਥ ਦਾ ਰਾਜ ਹੋਣਾ ਹੈ, ਉਧਰ ਮੇਰਾ ਵੀ ਰਾਜ ਹੈ। ਕਲਯੁਗ ਕਹਿੰਦਾ ਮੇਰਾ ਵੀ ਰਾਜ ਹੋਣਾ ਤੇ ਤੁਹਾਡੇ ਪੰਥ ਦਾ ਵੀ ਰਾਜ ਹੋਣਾ, ਇਸ ਕਰਕੇ ਮਹਾਰਾਜ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੈਨੂੰ ਆਪਣੇ ਪੰਥ ਵਿੱਚ ਮਿਲਾ ਲਓ, ਆਪਣੇ ਪੰਥ ਨਾਲ ਮੇਰੀ ਸਾਂਝ ਕਰਾ ਦਿਓ ਕਿ ਤਾਂ ਜੋ ਤੁਹਾਡੇ ਪੰਥ ਨਾਲ, ਕਿਉਂਕਿ ਤੁਹਾਡੇ ਪੰਥ ਦਾ ਵੀ ਰਾਜ ਉਧਰ ਮੇਰਾ ਵੀ ਰਾਜ, ਦੋਵੇਂ ਅਸੀਂ ਮਿਲ ਕੇ ਰਹੀਏ, ਤੁਹਾਡੇ ਪੰਥ ਨਾਲ ਮੈਂ ਮਿਲ ਕੇ ਰਹਾਂ, ਇਹ ਤੁਸੀਂ ਕਿਰਪਾ ਕਰ ਦਿਓ। ਗੁਰੂ ਕਲਗੀਧਰ ਕਹਿੰਦੇ ਕਲਯੁਗ ਨੇ ਇਸ ਤਰ੍ਹਾਂ ਸਾਨੂੰ ਬੇਨਤੀ ਕੀਤੀ।
ਜਗਨਨਾਥ ਕੀ ਠੋਰ ਮੋ ਦੁਆਰ ਕਾ ਮੈਂ ਰਨ ਛੋਰ।
ਕਲਯੁਗ ਨੇ ਕਿਹਾ ਮਹਾਰਾਜ ਜੀ ਕਹਿੰਦੇ ਸਾਨੂੰ ਕਿ ਮਹਾਰਾਜ ਮੈਂ ਤਾਂ ਜਗਨਨਾਥ ਜਿਹੜੀ ਪੁਰੀ ਹੈ, ਜਗਨਨਾਥ ਦਾ ਮੰਦਿਰ, ਉੱਥੇ ਵੀ ਮੈਨੂੰ ਭਗਵਾਨ ਜਗਨਨਾਥ ਨੇ ਜਗ੍ਹਾ ਦਿੱਤੀ ਹੈ, ਦੁਆਰਕਾ ਦੇ ਵਿੱਚ ਵੀ ਭਗਵਾਨ ਕ੍ਰਿਸ਼ਨ ਨੇ ਮੈਨੂੰ ਜਗ੍ਹਾ ਦਿੱਤੀ ਹੈ, ਉੱਥੇ ਰਣਛੋੜ ਭਗਵਾਨ ਜਿਹੜਾ ਉਹਦੇ ਕੋਲ ਮੇਰਾ ਨਿਵਾਸ ਹੈ, ਉੱਥੇ ਵੀ ਮੇਰੀ ਨਿਵਾਸ ਜਗ੍ਹਾ ਹੈ।
ਕਾਸ਼ੀ ਵਿਸ਼ਵਨਾਥ ਮੈਂ ਕੁਰ ਮੈਂ ਧਰਮ ਨਿਓਰ।
ਕਾਸ਼ੀ ਵਿੱਚ ਜਿਹੜਾ ਵਿਸ਼ਵਨਾਥ ਦਾ ਮੰਦਿਰ, ਕਾਸ਼ੀ ਵਿਸ਼ਵਨਾਥ ਦਾ, ਉੱਥੇ ਵੀ ਮੇਰਾ ਨਿਵਾਸ ਹੈ, ਉੱਥੇ ਵੀ ਭਗਵਾਨ ਨੇ ਮੈਨੂੰ ਵਾਸਾ ਦਿੱਤਾ। ਤੇ ਫਿਰ ਕੁਰੂਕਸ਼ੇਤਰ ਦੇ ਵਿੱਚ, ਉੱਥੇ ਵੀ ਮੈਨੂੰ ਪਰਮੇਸ਼ਰ ਨੇ, ਭਗਵਾਨ ਨੇ ਨਿਵਾਸ ਦਿੱਤਾ ਹੈ। ਕਲਯੁਗ ਕਹਿੰਦਾ ਵੀ ਇਹ ਜਿਹੜੇ ਤੀਰਥ ਨੇ, ਇਹਨਾਂ ਤੀਰਥਾਂ ਦੇ ਉੱਤੇ ਮੇਰਾ ਨਿਵਾਸ ਹੈ, ਭਗਵਾਨ ਨੇ ਮੈਨੂੰ ਇਹ ਜਗ੍ਹਾ ਦਿੱਤੀ ਹੋਈ ਹੈ, ਇਹਨਾਂ ਤੀਰਥਾਂ ਵਿੱਚ ਮੈਨੂੰ ਵਸੇਬਾ ਦਿੱਤਾ ਹੋਇਆ। ਹੈ ਗੁਰੂ ਕਲਗੀਧਰ ਜੀ, ਤੁਸੀਂ ਵੀ ਕਿਰਪਾ ਕਰੋ ਵੀ ਮੈਂ ਤੁਹਾਡੇ ਪੰਥ ਵਿੱਚ ਵੀ ਵਸਾਂ, ਤੁਹਾਡੇ ਪੰਥ ਦੇ ਵਿੱਚ ਵੀ ਮੇਰੀ ਸਾਂਝ ਹੋਵੇ, ਤੁਹਾਡੇ ਪੰਥ ਨਾਲ ਵੀ ਮੇਰਾ ਮੇਲ ਮਿਲਾਪ ਹੋਵੇ, ਇਹ ਤੁਸੀਂ ਕਿਰਪਾ ਕਰੋ।
ਤੈਸੇ ਤੁਮ ਮਮ ਰਾਖੀਓ ਸਕਲ ਕਰੋਂਗਾ ਕਾਜ।
ਮਹਾਰਾਜ ਜਿਵੇਂ ਉਹਨਾਂ ਸਾਰਿਆਂ ਭਗਵਾਨਾਂ ਨੇ ਮੈਨੂੰ ਆਪਣੇ ਕੋਲ ਜਗ੍ਹਾ ਦਿੱਤੀ, ਇਸੇ ਤਰ੍ਹਾਂ ਤੁਸੀਂ ਵੀ ਮੈਨੂੰ ਆਪਣੇ ਪੰਥ ਚ ਰੱਖੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਸਕਲ ਕਰੂੰਗਾ ਕਾਜ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ, ਇਹ ਮੇਰੇ ਤੇ ਕਿਰਪਾ ਕਰੋ।
ਸਕਲ ਲੋਕ ਮੈਂ ਜਾਣੀਓ ਮੋਰ ਤੁਮਾਰੋ ਰਾਜ।
ਸਾਰੇ ਲੋਕਾਂ ਵਿੱਚ ਜਾਣਿਆ ਜਾਏਗਾ ਵੀ ਇੱਕ ਪਾਸੇ ਤੁਹਾਡਾ ਤੇ ਤੁਹਾਡੇ ਪੰਥ ਦਾ ਰਾਜ ਹੈ, ਦੂਜੇ ਪਾਸੇ ਮੇਰਾ ਰਾਜ, ਮੈਂ ਕਲਯੁਗ ਹਾਂ, ਕਲਯੁਗ ਦਾ ਵੀ ਰਾਜ ਹੈ। ਖਾਲਸਾ ਜੀ, ਕਲਯੁਗ ਭਾਵੇਂ ਸਰੀਰ ਵਾਲਾ ਹੋਵੇ ਨਾ ਹੋਵੇ, ਇਹ ਇੱਕ ਵੱਖਰੀ ਵਿਸ਼ੇ ਦੀ ਗੱਲ ਹੈ, ਪਰ ਇੱਕ ਵਾਰਤਾਲਾਪ ਕਰਨ ਵਾਸਤੇ ਉਹਦੀ ਕਲਪਨਾ ਵੀ ਕਰਨੀ ਪੈਂਦੀ, ਕਲਪਨਾ ਕਰਕੇ ਉਹਨੂੰ ਬਣਾਉਣਾ ਪੈਂਦਾ, ਤਾਂ ਹੀ ਉਹ ਗੱਲ ਸਮਝ ਵਿੱਚ ਆਉਂਦੀ ਹੈ। ਗੱਲ ਨੂੰ ਸਮਝਾਉਣ ਵਾਸਤੇ ਉਸ ਤਰੀਕੇ ਦੀ ਉਹਨੂੰ ਅਪਣਾਇਆ ਜਾਂਦਾ। ਹਾਲਾਂਕਿ ਕਲਯੁਗ ਸਮੇਂ ਦਾ ਨਾਂ ਹੈ ਕਿ ਸਮਾਂ ਜਿਹੜਾ ਉਹ ਸਮਾਂ ਜਿਸ ਤਰ੍ਹਾਂ ਦਾ ਹੋ ਜਾਂਦਾ, ਪਾਪੀ ਲੋਕ ਹੋ ਜਾਂਦੇ ਨੇ, ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨੀਅਰ ਤਪਤ ਰਹੇ, ਕਲਯੁਗ ਵਿੱਚ ਵੀ ਉਹ ਸਮੇਂ ਦਾ ਹੇਰ ਫੇਰ ਆ, ਜਿਵੇਂ ਜਿਹਾ ਚੰਦ ਤਾਰੇ ਉਹੀ ਰਹਿੰਦੇ ਨੇ, ਬਸ ਜੀਵਾਂ ਦਾ ਸੁਭਾਅ ਬਦਲਦਾ ਹੈ। ਤੇ ਉਹਨੂੰ ਸਮਝਣ ਵਾਸਤੇ ਇੱਕ ਪਾਤਰ ਬਣਾਉਣੇ ਪੈਂਦੇ ਨੇ, ਜਿਵੇਂ ਨਾਵਲ ਲਿਖੇ ਜਾਂਦੇ ਨੇ ਨਾ, ਨਾਵਲਾਂ ਦੇ ਪਾਤਰ ਹੁੰਦੇ ਨੇ, ਇੱਦਾਂ ਪਾਤਰ ਬਣਾਏ ਜਾਂਦੇ ਨੇ, ਇਹ ਵੀ ਇੱਕ ਪਾਤਰ ਬਣਾਇਆ ਹੈ। ਤੇ ਕਲਯੁਗ ਸਰੀਰ ਧਾਰ ਵੀ ਸਕਦਾ ਗੁਰੂ ਸਾਹਿਬ ਦੇ ਸਾਹਮਣੇ, ਐਸੀ ਕੋਈ ਇਹਦੇ ਵਿੱਚ ਸੰਸਾ ਵੀ ਨਹੀਂ ਕਰ ਸਕਦੇ ਆਪਾਂ ਕਿ ਹੋਇਆ ਹੀ ਨਹੀਂ, ਉਹ ਆ ਵੀ ਸਕਦਾ, ਆਇਆ ਵੀ ਹੋਏਗਾ, ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਵੀ ਹੋਇਆ ਹੈ। ਪਰ ਕਈ ਲੋਕ ਜਿਵੇਂ ਸੰਦੇਹ ਕਰਦੇ ਨੇ ਵੀ ਇਹ ਕਿਵੇਂ ਹੋ ਸਕਦਾ ਵੀ ਕਲਯੁਗ ਦੇਹ ਧਾਰ ਕੇ ਆਇਆ ਹੋਵੇ, ਉੱਥੇ ਸੰਸਾ ਕਰਨਾ ਵਾਜਬ ਨਹੀਂ ਹੈ, ਉਹ ਇੰਨਾ ਸਮਝ ਲੈਣ ਕੇ ਪਾਤਰ ਬਣਾਏ ਨੇ। ਪਰ ਜੇ ਕਿਸੇ ਨੇ ਪੂਰਨ ਸ਼ਰਧਾ ਭਾਵਨਾ ਰੱਖਣੀ, ਗੁਰੂ ਸਾਹਿਬ ਸਮਰੱਥ ਨੇ, ਕਿਸੇ ਨੂੰ ਵੀ ਬੁਲਾ ਸਕਦੇ ਨੇ, ਸਮਾਂ ਸਤਿਗੁਰਾਂ ਦੇ ਕੰਟਰੋਲ ਚ ਨਾ, ਜੇ ਕਲਯੁਗ ਸਮਾਂ ਵੀ ਹੈ ਤੇ ਸਮੇਂ ਨੂੰ ਸਤਿਗੁਰੂ ਜੀ ਨੇ ਆਪਣੇ ਕੰਟਰੋਲ ਚ ਰੱਖਿਆ ਹੋਇਆ, ਜਦੋਂ ਚਾਹੇ ਉਹਨੂੰ ਮਰਜ਼ੀ ਆਪਣੇ ਕੋਲ ਬੁਲਾ ਸਕਦੇ ਨੇ। ਤੋ ਕਲਯੁਗ ਕਹਿ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਸਤਿਗੁਰੂ ਜੀ ਤੁਸੀਂ ਵੀ ਕਿਰਪਾ ਕਰਕੇ ਮੈਨੂੰ ਆਪਣੇ ਕੋਲ ਰੱਖੋ, ਇੱਕ ਪਾਸੇ ਤੁਹਾਡਾ ਤੇ ਤੁਹਾਡੇ ਪੰਥ ਦਾ ਰਾਜ ਹੈ, ਇਹ ਜਗਤ ਵਿੱਚ ਪ੍ਰਗਟ ਹੈ, ਦੂਜੇ ਪਾਸੇ ਮੇਰਾ ਰਾਜ ਹੈ, ਇਹ ਵੀ ਸਾਰੇ ਜਗਤ ਵਿੱਚ ਪ੍ਰਗਟ ਹੈ।
ਤਬ ਹਮ ਐਸੇ ਕਯੋ ਤੈ ਤੁਮਕੋ ਕਰਨੀ ਸਿੱਧ।
ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਜਦੋਂ ਸਾਨੂੰ ਕਲਯੁਗ ਨੇ ਇਹ ਗੱਲ ਕਹੀ ਨਾ, ਤੇ ਸੁਣ ਕੇ ਅਸੀਂ ਮਹਾਰਾਜ ਜੀ ਨੂੰ ਪੁੱਛਿਆ, ਕਲਗੀਧਰ ਕਹਿੰਦੇ ਕਲਯੁਗ ਨੂੰ ਅਸੀਂ ਪੁੱਛਿਆ ਕਿ ਹੇ ਕਲਯੁਗ ਇਹ ਦੱਸ ਵੀ ਤੇਰੇ ਸਮੇਂ ਵਿੱਚ ਕਿਹੜੀ ਕਰਨੀ ਸਿੱਧ ਹੋਵੇਗੀ, ਭਾਵ ਕਿਸ ਕਰਨੀ ਨਾਲ ਤੂੰ ਫਲ ਦੀ ਪ੍ਰਾਪਤੀ ਹੋਵੇਗੀ, ਤੇਰੇ ਸਮੇਂ ਚ ਕਿਹੜੀ ਕਰਨੀ ਦੀ ਸਿੱਧੀ ਹੋਵੇਗੀ, ਕਿਹੜੀ ਕਰਨੀ ਜਿਹੜੀ ਆ ਉਹ ਚੰਗੀ ਹੋਵੇਗੀ, ਉਹ ਤੂੰ ਸਾਨੂੰ ਦੱਸ। ਜਿਵੇਂ ਸਤਯੁਗ ਦਾ ਧਰਮ ਸੀ, ਤ੍ਰੇਤੇ ਦਾ ਧਰਮ ਸੀ, ਦੁਆਪਰ ਦਾ ਧਰਮ ਸੀ, ਉਹਨਾਂ ਚ ਕਰਨੀਆਂ ਪ੍ਰਧਾਨ ਸੀ, ਹੇ ਕਲਯੁਗ ਤੂੰ ਦੱਸ ਵੀ ਤੇਰੇ ਸਮੇਂ ਚ ਕਿਹੜੀ ਕਰਨੀ ਸਿੱਧ ਹੋਵੇਗੀ।
ਬੋਲਾ ਕਰਨੀ ਨਾਹੇ ਕੋ ਕਰੋ ਨਾਮ ਕੀ ਬ੍ਰਿਧ।
ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਕਲਯੁਗ ਨੂੰ ਪੁੱਛਿਆ ਵੀ ਤੇਰੇ ਸਮੇਂ ਚ ਕਿਹੜੀ ਕਰਨੀ ਹੋਵੇਗੀ ਸਿੱਧ, ਮਹਾਰਾਜ ਜੀ ਕਹਿੰਦੇ ਫਿਰ ਕਲਯੁਗ ਬੋਲਿਆ, ਸਾਨੂੰ ਕਹਿਣ ਲੱਗਾ ਕਿ ਮਹਾਰਾਜ ਮੇਰੇ ਸਮੇਂ ਵਿੱਚ ਕੋਈ ਕਰਨੀ ਸਿੱਧ ਨਹੀਂ ਹੋਵੇਗੀ, ਕੋਈ ਕਰਨੀ, ਭਾਵੇਂ ਉਹ ਤੀਰਥ ਇਸ਼ਨਾਨ ਹੈ, ਭਾਵੇਂ ਉਹ ਪੂਜਾ ਹੈ, ਅਰਚਨਾ ਹੈ, ਜਿਸ ਤਰ੍ਹਾਂ ਦੇ ਵੀ ਕਰਮ ਕਾਂਡ ਨੇ ਉਹ ਕੋਈ ਵੀ ਸਿੱਧ ਨਹੀਂ ਹੋਣਗੇ, ਮੇਰੇ ਸਮੇਂ ਵਿੱਚ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਵਾਧਾ ਹੋਵੇਗਾ, ਕਰਨੀ ਕੋਈ ਪ੍ਰਧਾਨ ਨਹੀਂ ਹੋਵੇਗੀ, ਕੇਵਲ ਨਾਮ ਜਪਿਆ ਵਧੇਗਾ, ਨਾਮ ਜਪਿਆ ਹੀ ਸਿੱਧ ਹੋਵੇਗਾ, ਹੋਰ ਕੋਈ ਕਰਨੀ ਮੇਰੇ ਸਮੇਂ ਚ ਨਹੀਂ ਮੈਂ ਚੱਲਣ ਦੇਣੀ, ਮੇਰਾ ਇੰਨਾ ਜ਼ੋਰ ਹੈ, ਹੋਰ ਕਿਸੇ ਕਰਨੀ ਨੂੰ ਮੈਂ ਚੱਲਣ ਹੀ ਨਹੀਂ ਦੇਣਾ, ਪਰ ਨਾਮ ਤੇ ਮੇਰਾ ਜ਼ੋਰ ਨਹੀਂ ਚੱਲਦਾ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦੇ ਤੇ ਮੇਰਾ ਜ਼ੋਰ ਨਹੀਂ ਚੱਲਦਾ, ਇਸ ਕਰਕੇ ਮੇਰੇ ਸਮੇਂ ਵਿੱਚ ਨਾਮ ਹੀ ਫਲੀ ਭੂਤ ਹੋਵੇਗਾ। ਗੁਰਬਾਣੀ ਦਾ ਵੀ ਬਚਨ ਹੈ, ਅਬ ਕੱਲੂ ਆਇਓ ਰੇ ਇੱਕ ਨਾਮ ਬੋਬਹੋ। ਹੁਣ ਕਲਯੁਗ ਦਾ ਸਮੇਂ, ਇਸ ਕਲਯੁਗ ਵਿੱਚ ਕੇਵਲ ਇੱਕ ਨਾਮ ਦਾ ਹੀ ਬੀਜ ਬੀਜਿਆ ਫਲੀ ਭੂਤ ਹੋਵੇਗਾ। ਅੱਗੇ ਕਲੀ ਨਾਮਾ ਉਚਾਰਿਆ ਜਾ ਰਿਹਾ, ਕਲ ਨਾਮਾ ਵੀ ਕਹਿੰਦੇ ਨੇ ਇਹਨੂੰ, ਜਿਵੇਂ ਕਰਨੀ ਨਾਮਾ ਹੈ, ਨਸੀਹਤ ਨਾਮਾ ਹੈ, ਇਸੇ ਤਰ੍ਹਾਂ ਇਹ ਕਲ ਨਾਮਾ ਹੈ, ਮੁਕਤੀ ਨਾਮਾ ਆਇਆ ਸੀ ਪਿੱਛੇ, ਕਲ ਨਾਮਾ ਹੈ ਤੇ ਕਲ ਨਾਮਾ ਉਚਾਰਿਆ ਜਾ ਰਿਹਾ ਤੇ ਕਲਯੁਗ ਦੱਸ ਰਿਹਾ ਵੀ ਮੈਂ ਕੀ ਕਰ ਸਕਦਾ। ਗੁਰੂ ਕਲਗੀਧਰ ਨਾਲ ਬਚਨ ਬਿਲਾਸ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਹੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ ਹੇ ਸੰਤਹ ਕੈ ਸਦਾ ਸੰਗ
ਧਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਕੋਈ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਆਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।